ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਯਾਰਤ ਕਰ ਮੁਲਦਾਨ ਦੀ ਫਿਰ ਕਰਤਾਰਪੁਰੇ ਨੂੰ ਆਇਆ, ਚੜੇ ਸਵਾਈ ਦੇਹ ਦੇਹੀ ਕਲਯੁਗ ਨਾਨਕ ਨਾਮ ਧਿਆਇਆ। ਵਿਨ ਨਾਵੈ ਹੋਰ ਮੰਗਣਾ ਸਿਰ ਦੁੱਖਾਂ ਦੇ ਦੁੱਖ ਸਬਾਇਆ। ਮਾਰਿਆ ਸਿੱਕਾ ਜਗੱਤਰ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਥਾਪਿਆ ਲਹਿਣਾ ਜੀਵ ਦੇ ਗੁਰ ਆਈ ਸਿਰ ਛਤਰ ਫਿਰਾਇਆ। ਜੋਤੀ ਜੋਤ ਮਿਲਾਏ ਕੈ ਸਤਿਗੁਰ ਨਾਨਕ ਰੂਪ ਵਟਾਇਆ। ਲੱਖ ਨਾ ਕੋਈ ਸਕਈ ਆਚਰਜ ਆਚਰਜ ਦਿਖਾਇਆ। ਕਾਇਆ ਪਲਟਾ ਸਰੂਪ ਬਨਾਇਆ, ਕਾਇਆ ਪਲਟਾ ਸਰੂਪ ਬਨਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਪਾਤਸ਼ਾਹ ਜੀ ਸਾਜੀ ਸਵਾਰੀ ਸਤਸੰਗ ਜੀ ਹੋ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਰਚਨਾ ਤੇ ਭਾਈ ਨੰਦ ਲਾਲ ਜੀ ਦੀ ਰਚਨਾ, ਇਹ ਗੁਰ ਮਹਿਮਾ ਵਿੱਚ ਹੈ। ਬਾਣੀ ਦੇ ਸਿਧਾਂਤਾਂ ਦੀ ਵਿਆਖਿਆ ਔਰ ਸਤਿਗੁਰਾਂ ਦੀ ਮਹਿਮਾ ਭਾਈ ਗੁਰਦਾਸ ਜੀ ਨੇ ਬੜੀ ਸ਼ਰਧਾ ਨਾਲ ਪਿਆਰ ਨਾਲ ਕੀਤੀ ਹੈ ਔਰ ਬਹੁਤ ਪ੍ਰਮਾਣ ਦਿੱਤੇ। ਕਵਿਤ ਸਵਈਆਂ ਵਿੱਚ ਇੱਕ ਢੰਗ ਹੈ, ਸਿਸਟਮ ਹੈ ਲਿਖਣ ਦਾ। ਤਿੰਨ ਪ੍ਰਮਾਣ ਦਿੰਦੇ ਨੇ, ਚੌਥਾ ਫਿਰ ਗੁਰਮਤ ਦਾ ਸਿਧਾਂਤ ਕਹਿੰਦੇ ਨੇ। ਚਾਰ ਪੰਕਤੀਆਂ ਹੁੰਦੀਆਂ ਨੇ ਕਵਿਤ ਦੀਆਂ, ਚਾਰ ਹੀ ਸੋਈਜੇ ਦੀਆਂ। ਇੱਕ ਇੱਕ ਪੰਕਤੀ ਵਿੱਚ ਇੱਕ ਇੱਕ ਪ੍ਰਮਾਣ, ਫਿਰ ਗੁਰਮਤ ਦਾ ਸਿਧਾਂਤ। ਵਾਰਾਂ ਵਿੱਚ ਅੰਤਲੀ ਜਿਹੜੀ ਅੱਧੀ ਪੰਕਤੀ ਹੁੰਦੀ ਹੈ, ਇਹ ਨਿਯਮ ਹੈ ਕਿ ਉਸ ਵਿੱਚ ਸਿਧਾਂਤ ਹੁੰਦਾ। ਹੁਣੇ ਆਪਨੇ ਸਰਵਣ ਕੀਤਾ ਹੈ, ਕਾਇਆ ਪਲਟ ਸਰੂਪ ਬਣਾਇਆ। ਕਾਇਆ ਜ਼ਰੂਰ ਬਦਲੀ ਪਰ ਜੋਤ ਨਹੀਂ ਬਦਲੀ। ਜੋਤ ਉਹਾ ਜੁਗਤ ਸਾਏ ਸੈ ਕਾਇਆ ਫੇਰ ਪਲਟੀ। ਕਾਇਆ ਹੈ ਹੀ ਪਲਟਣ ਵਾਲੀ ਚੀਜ਼, ਇਹ ਸਦਾ ਥਿਰ ਨਹੀਂ ਰਹਿੰਦੀ। ਜੋਤ ਸਦਾ ਥਿਰ ਰਹਿੰਦੀ ਹੈ। ਜੁਗਤ ਉਹ ਹੈ ਮਰਿਆਦਾ ਨਹੀਂ ਬਦਲੀ। ਜੁਗਤ ਉਹ ਹੈ ਜੋਤ ਉਹ ਹੈ। ਲੜੀ ਜੋੜਨ ਵਾਸਤੇ ਬੇਨਤੀ ਕਰਾਂ, ਕੱਲ ਤੱਕ ਅਸੀਂ ਵਿਚਾਰਿਆ ਸੀ, ਹੋਏ ਹੈਰਾਨ ਕਰੇਨ ਜੋਹਾਰੀ, ਮੱਕਾ ਵਾਸੀਆਂ ਮੱਥਾ ਟੇਕਿਆ। ਧਰਮ ਦੀ ਗੱਲ ਜਦੋਂ ਚੱਲੀ, ਪੁੱਛਣ ਗੱਲ ਇਮਾਨ ਦੀ, ਕਾਜ਼ੀ ਮੁੱਲਾਂ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ। ਲੱਖ ਨ ਸਕੈ ਕੁਦਰਤ ਕੋਈ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਗੁਰੂ ਨੇ ਬੜਾ ਟਲ ਫੈਸਲਾ ਦਿੱਤਾ, ਬਾਬਾ ਆਖੇ ਹਾਜ਼ੀਆਂ, ਸ਼ੁਭ ਅਮਲਾਂ ਬਾਜੋਂ ਦੋਨੋਂ ਰੋਏ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਉੱਥੇ ਭਾਈ ਵਿਚਾਰ ਹੋਣਾ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਆਪ ਵੀ ਸੱਚਾ ਹੈ, ਦਰਬਾਰ ਵੀ ਸੱਚਾ ਹੈ। ਅੰਤਲੀ ਇੱਕ ਉਦਾਸੀ, ਕਿਉਂਕਿ ਚਾਰ ਉਦਾਸੀਆਂ ਸਨ ਸਤਿਗੁਰਾਂ ਦੀਆਂ। ਪਹਿਲੀ ਬੜੀ ਲੰਬੇਰਾ ਸਮਾਂ ਸੀ ਤੇ ਲੰਕਾ ਤੱਕ। ਦੂਸਰੀ ਉਦਾਸੀ ਸੁਮੇਰ ਪਰਬਤ ਦੀ ਸਿੱਧਾਂ ਨਾਲ। ਤੀਸਰੀ ਉਦਾਸੀ ਅਰਬਾਂ ਦੀ, ਮੱਕਾ ਮਦੀਨਾ ਬਗਦਾਦ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਪੀਰ ਦਸਤਗੀਰ ਨੂੰ ਸਮਝਾਇਆ, ਤੁਸੀਂ ਰਾਗ ਨੂੰ ਹਰਾਮ ਕਹਿੰਦੇ ਹੋ ਸ਼ਰ੍ਹਾਂ ਵਿੱਚ, ਰਾਗ ਤੇ ਇੱਕ ਬਰਤਨ ਹੈ। ਸਵਾਲ ਇਸ ਵਿੱਚ ਪਾਇਆ ਕਿ ਬਰਤਨ ਵਿੱਚ ਅੰਮ੍ਰਿਤ ਵੀ ਪੈ ਸਕਦਾ, ਜ਼ਹਿਰ ਵੀ। ਰਾਗ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਕਰੀਏ ਤੇ ਕੀਰਤਨ ਬਣ ਜਾਂਦਾ। ਬਾਕੀ ਕੁਦਰਤ ਦਾ ਕੋਈ ਅੰਤ ਨਹੀਂ, ਕੋਈ ਹੱਦਾਂ ਨਾ ਮਿਥੋ ਕਿ ਸੱਤ ਆਕਾਸ਼ ਸੱਤ ਪਤਾਲ ਨਹੀਂ ਹੈ, ਬੇਅੰਤ ਹੈ। ਪਹਿਲੀ ਤੇ ਗੱਲ ਇੱਕ ਆਕਾਸ਼ ਦਾ ਹੀ ਪਾਰਾਵਾਰ ਨਹੀਂ, ਇੱਕ ਤੇ ਮੁੱਕਣ ਵਿੱਚ ਆਉਂਦਾ ਹੈ। ਪਾਤਾਲਾਂ ਪਾਤਾਲ ਲੱਖ ਆਗਾ ਸਾਗਾ ਸੋੜ ਕੇ ਓੜ ਕਪਾਲ ਥੱਕੇ ਵੇਦ ਕਹਿਣ ਇੱਕ ਵਾਰ। ਚੌਥੀ ਉਦਾਸੀ ਜਿਹੜੀ ਹੈ ਬੜਾ ਥੋੜਾ ਸਮਾਂ ਸੀ, ਅਚਲ ਬਟਾਲੇ ਆਏ ਤੇ ਮੇਲਿਓ ਬਾਬਾ ਉੱਠਿਆ ਮੁਲਤਾਨੇ ਦੀ ਜ਼ਿਆਰਤ ਜਾਏ। ਸਿੱਧ ਗੋਸ਼ਟ ਹੋਈ ਇੱਥੇ ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸ਼ਾਂਤ ਸਿੱਧੀ ਵਿੱਚ ਆਏ, ਸ਼ਾਂਤੀ ਆ ਗਈ। ਬੜੇ ਪ੍ਰਸੰਨ ਹੋਏ, ਉਹਨਾਂ ਇਹ ਵੀ ਕਿਹਾ ਧੰਨ ਨਾਨਕ ਤੇਰੀ ਵੱਡੀ ਕਮਾਈ। ਇੱਥੋਂ ਮੇਲਿਓ ਬਾਬਾ ਉੱਠਿਆ ਮੁਲਤਾਨੇ ਦੀ ਜ਼ਿਆਰਤ ਜਾਏ, ਜ਼ਿਆਰਤ ਅਸਲ ਵਿੱਚ ਉਸ ਦਿਨ ਦਾ ਨਾਂ ਸੀ ਜਿਵੇਂ ਹੱਜ ਦਿਨਾਂ ਦਾ ਨਾਂ ਹੈ, ਮੱਕੇ ਜਾਣਾ ਹੈ। ਜ਼ਿਆਰਤ ਦਾ ਦਿਨ ਸੀ, ਲੋਕੀ ਮੁਲਤਾਨ ਜਾਂਦੇ ਸਨ। ਇੱਥੇ ਇੱਕ ਫਕੀਰ ਸ਼ਹੀਦ ਕਰ ਦਿੱਤਾ ਗਿਆ ਸੀ। ਉਸ ਫਕੀਰ ਸੂਫੀ ਸੰਤ ਦਾ ਨਾਂ ਸੀ ਸ਼ਮਸ ਤਬਰੇਜ਼। ਉਸ ਦੀ ਗੱਲ ਤੇ ਸੱਚੀ ਸੀ, ਪਰ ਸ਼ਰਈ ਬੰਦਿਆਂ ਨੂੰ ਪਸੰਦ ਨਾ ਆਉਂਦੀ, ਉਹਦੀ ਜਿਉਂਦੇ ਦੀ ਚਮੜੀ ਲਾ ਦਿੱਤੀ, ਖਲ ਲਾ ਦਿੱਤੀ। ਪਰ ਸ਼ਹੀਦ ਦੀ ਸ਼ਹਾਦਤ ਵਿਅਰਥ ਨਾ ਗਈ, ਮਗਜ਼ਾਰ ਬਣ ਗਿਆ, ਚਿਰਾਗ ਬਲਣ ਲੱਗੇ, ਮੇਲਾ ਲੱਗਣ ਲੱਗ ਪਿਆ। ਦੱਸੇ ਨਾ ਸੰਸਾਰ ਦਾ ਤਮਾਸ਼ਾ ਹੈ ਇਸੇ ਤਰ੍ਹਾਂ। ਪਹਿਲੇ ਤੇ ਸੱਤ ਪੁਰਸ਼ਾਂ ਦਾ ਮਜ਼ਾਕ ਉਡਾਉਂਦੇ, ਕੋਈ ਆ ਕੇ ਭੂਤਨਾ ਕੋ ਕਹੇ ਬਿਤਾਲਾ, ਹੋ ਸਕੇ ਮਾਰ ਵੀ ਦਿੰਦੇ ਨੇ, ਫਿਰ ਪੂਜਾ ਕਰਨੀ ਸ਼ੁਰੂ ਕਰ ਦਿੰਦੇ। ਪਰ ਗੱਲ ਉਹਨਾਂ ਦੀ ਕਿਸੇ ਹਾਲਤ ਵਿੱਚ ਵੀ ਨਹੀਂ ਸਮਾਈ। ਜੋ ਉਹਨਾਂ ਆਖਿਆ ਪਹਿਲੇ ਤੇ ਉਹਦੀ ਮੁਖਾਲਫਤ ਕੀਤੀ, ਮਾਰਿਆ, ਫਿਰ ਬਸ ਆਖਿਆ ਸਲਾਮ ਕਰ ਦਿੰਦੇ ਆ, ਤੂੰ ਬੱਤੀ ਕਰ ਦਿੱਤੀ, ਗੱਲ ਫਿਰ ਵੀ ਨਾ ਸਮਝੀ। ਸਤਿਗੁਰੂ ਗਏ, ਕਹਿਣ ਲੱਗੇ ਦੀਵੇ ਬਾਲਦੇ ਰਹੋਗੇ ਕਿ ਅੰਦਰ ਵੀ ਕੋਈ ਚਾਨਣ ਹੋਏਗਾ, ਤੁਹਾਡੇ ਅੰਦਰ ਤੇ ਹਨੇਰਾ ਹੀ ਹਨੇਰਾ। ਸਾਖੀ ਬੜੀ ਪ੍ਰਸਿੱਧ ਹੈ, ਉਹ ਦੁੱਧ ਦਾ ਕਟੋਰਾ ਭਰ ਕੇ ਲੈ ਕੇ ਆਏ, ਪੀਣ ਲਈ ਨਹੀਂ, ਇਹ ਪ੍ਰਤੀਕ ਸੀ ਕਿ ਸਾਡਾ ਧਰਮ ਦੁੱਧ ਵਰਗਾ ਪਵਿੱਤਰ ਹੈ ਤੇ ਭਰਿਆ ਪਿਆ ਪਿਆਲਾ, ਇਸ ਤਰ੍ਹਾਂ ਮੁਲਤਾਨ ਭਰਿਆ, ਤੁਹਾਡੀ ਕੋਈ ਲੋੜ ਨਹੀਂ, ਥਾਂ ਹੀ ਕੋਈ ਨਹੀਂ। ਸਾਹਿਬ ਕਹਿਣ ਲੱਗੇ ਲੋੜ ਵੀ ਹੈ ਤੇ ਥਾਂ ਵੀ ਹੈ। ਚੰਬੇਲੀ ਦਾ ਫੁੱਲ ਸਭ ਤੋਂ ਛੋਟਾ ਫੁੱਲ ਤੋੜਿਆ, ਦੁੱਧ ਤੇ ਰੱਖਿਆ, ਉਹ ਤਰ ਗਿਆ, ਉਹਨਾਂ ਸਿਰ ਝੁਕਾਇਆ ਲੈ ਗਏ। ਕਹਿਣ ਲੱਗੇ ਮਰਦਾਨਿਆਂ, ਫੁੱਲ ਬਣ ਜਾਓ ਤੇ ਹਰ ਥਾਂ ਤੇ ਥਾਂ ਮਿਲੇਗੀ, ਪੱਥਰਾਂ ਨੂੰ ਨਾ ਮਿਲੇ, ਕੰਡਿਆਂ ਨੂੰ ਨਾ ਮਿਲੇ, ਫੁੱਲ ਨੂੰ ਥਾਂ ਕਿੰਨੀ ਕੁ ਚਾਹੀਦੀ, ਲੋਕੀ ਸਿਰ ਚ ਹੀ ਰੱਖ ਲੈਂਦੇ। ਫੁੱਲ ਬਣ ਜਾਓ, ਫੁੱਲ ਵਾਂਗੂ ਸੁਗੰਧੀ ਦਿਓ, ਵਿਕਾਰਾਂ ਦੀ ਦੁਰਗੰਧੀ ਨਾ ਹੋਵੇ। ਸੱਚ ਜੇ ਸੁਗੰਧੀ ਬਾਹਰੋਂ ਖਰੀਦ ਕੇ ਘਰ ਲਿਆਉਂਦੇ ਹਾਂ ਤੇ ਦੁਰਗੰਧੀ ਪੈਸੇ ਦੇ ਕੇ ਚੁਕਵਾ ਕੇ ਬਾਹਰ ਸੁਟਾਉਂਦੇ, ਦੁਰਗੰਧੀ ਨੂੰ ਘਰ ਕੋਈ ਨਹੀਂ ਰੱਖਦਾ, ਸੁਗੰਧੀ ਤੇ ਲਿਆਉਂਦੇ ਹਾਂ। ਇੱਧਰ ਫਲੇਲ ਕੀ ਨੇ, ਸੁਗੰਧੀ ਮੁੱਲ ਖਰੀਦ ਕੇ ਲਿਆਂਦੀ, ਫੁੱਲ ਬਾਹਰੋਂ ਖਰੀਦ ਕੇ ਲਿਆਉਂਦੇ ਹੋ, ਪਰ ਕੂੜਾ ਕਚਰਾ ਬਾਹਰ ਸੁੱਟਦੇ ਹੋ। ਬਾਬੇ ਕੱਢ ਕਰ ਬਗਲ ਤੇ ਚੰਬੇਲੀ ਦੁੱਧ ਵਿੱਚ ਮਲਾਈ, ਜਿਉਂ ਸਾਗਰ ਵਿੱਚ ਗੰਗ ਸਮਾਏ। ਉਹ ਇੰਜ ਸਮਾ ਗਈ ਜਿਵੇਂ ਸਾਗਰ ਵਿੱਚ ਗੰਗਾ ਸਮਾ ਜਾਂਦੀ ਹੈ। ਹੁਣ ਇਹ ਸਾਰੀਆਂ ਉਦਾਸੀਆਂ ਕਰਕੇ ਸਤਿਗੁਰੂ ਜੀ ਆ ਗਏ ਕਰਤਾਰਪੁਰ ਧਰਮਸਾਲ। ਕਰਤਾਰਪੁਰ ਸਾਧ ਸੰਗਤ ਸੱਚ ਖੰਡ ਵਸਾਇਆ, ਸਾਧ ਸੰਗਤ ਹੀ ਸੱਚ ਖੰਡ ਹੈ। ਕਹੋ ਕਬੀਰ ਕਹੀਏ ਕਹੈ, ਸਾਧ ਸੰਗਤ ਬੈਕੁੰਠ ਹੈ, ਤਹਾਂ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾ। ਸਿੱਧਾਂ ਨੇ ਇਹ ਵੀ ਪ੍ਰਸ਼ਨ ਕੀਤਾ ਸੀ ਕਿ ਪਹਿਲੀ ਵਾਰ ਤੁਸੀਂ ਸਾਨੂੰ ਜਦੋਂ ਮਿਲੇ ਤੇ ਤੁਹਾਡੇ ਭਗਵੇਂ ਰੰਗ ਦੇ ਕੱਪੜੇ ਸਨ ਗੈਰਕ, ਤੇ ਉਹ ਲਾਏ ਕਿਉਂ? ਤੁਸੀਂ ਇਹ ਸਾਧੂ ਬਾਣਾ ਜਿਹੜਾ ਲਾ ਦਿੱਤਾ ਹੈ ਤੇ ਇੰਜ ਹੈ ਜਿਵੇਂ ਦੁੱਧ ਕੋਈ ਇਕੱਠਾ ਕਰੇ ਤੇ ਕਾਂਜੀ ਪਾ ਦੇਵੇ। ਤੁਸੀਂ ਆਖਰੀ ਉਮਰੇ ਆ ਕੇ ਕੀ ਕਰ ਲਿਆ? ਸਤਿਗੁਰਾਂ ਬੜਾ ਸੁੰਦਰ ਉੱਤਰ ਦਿੱਤਾ, ਯੋਗੀ ਦਾ ਨਾਮ ਹੀ ਲਿਖਿਆ, ਉਹਦਾ ਨਾਂ ਸੀ ਭੰਗਰ ਨਾਥ। ਪੁੱਛੇ ਜੋਗੀ ਭੰਗਰ ਨਾਥ, ਤੂੰ ਦੁੱਧ ਵਿੱਚ ਕਿਉਂ ਕਾਂਜੀ ਪਾਈ? ਭੇਖ ਉਤਾਰੇ ਉਦਾਸ ਦਾ ਵੱਤ, ਕਿਉਂ ਸੰਸਾਰੀ ਰੀਤ ਚਲਾਈ? ਇਸ ਸੰਸਾਰੀ ਰੀਤ ਕਿਉਂ ਚਲਾ ਦਿੱਤੀ? ਫਿੱਟਿਆ ਚਾਟਾ ਦੁੱਧ ਦਾ, ਰਿੜਕਿਆ ਮੱਖਣ ਹੱਥ ਨਾ ਆਈ। ਇਹ ਕਿਉਂ ਉਦਾਸ ਦਾ ਭੇਖ ਉਤਾਰਿਆ? ਬਾਬਾ ਆਖੇ ਭੰਗਰ ਨਾਥ, ਤੇਰੀ ਮਾਂ ਕੁਛ ਅਜੀ ਆਹੀ, ਤੇਰਾ ਗੁਰੂ ਕੁਛ ਅਜਾ ਸੀ। ਜੀਵਨ ਨੂੰ ਉਲਾਰ ਕਰ ਦਿੱਤਾ, ਸੰਤੁਲਨ ਕਾਇਮ ਨਹੀਂ ਰਹਿ ਗਏ। ਯਾਦ ਰੱਖਣਾ, ਸੰਤੁਲਨ ਕਾਇਮ ਤਾਂ ਰਹਿੰਦਾ ਕਿ ਜੀਵਨ ਦਾ ਸਾਖਿਆਤਕਾਰ ਕਰੀਏ, ਆਤਮਾ ਨੂੰ ਵੀ ਪ੍ਰਵਾਨ ਕਰੋ, ਸਰੀਰ ਨੂੰ ਵੀ। ਇੱਥੇ ਸੁੱਖ ਵੀ ਪ੍ਰਵਾਨ ਕਰੋ, ਦੁੱਖ ਵੀ, ਸੰਸਾਰ ਵੀ ਪ੍ਰਵਾਨ ਕਰੋ, ਕਰਤਾਰ ਵੀ, ਕਿਉਂਕਿ ਸੰਸਾਰ ਕਰਤਾਰ ਦਾ ਬਣਾਏ। ਇਹ ਜਗ ਸੱਚੇ ਕੀ ਹੈ? ਕੋਠੜੀ ਸੱਚੇ ਕਾ ਵਿੱਚ ਵਾਸ, ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋਹ, ਸੱਚੇ ਆਕਾਰ। ਹੁਣੇ ਆਪਨੇ ਸੁਣਿਆ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ। ਉਸੇ ਤੋਂ ਉਤਪਤੀ ਹੈ, ਤੇ ਫਿਰ ਗਲਤ ਕਿਵੇਂ ਹੋ ਸਕਦੀ ਹੈ? ਰਾਜ ਮੈਂ ਰਾਜ, ਜੋਗ ਮੈਂ ਜੋਗੀ। ਕਹਿਣ ਲੱਗੇ ਤੁਸੀਂ ਗ੍ਰਿਸ਼ ਤਿਆਗੇ ਆ, ਪਰਮਾਤਮਾ ਨੇ ਨਹੀਂ ਤਿਆਗਿਆ। ਇੱਕ ਸ਼ਬਦ ਪੜੋ, ਹੈਰਾਨ ਹੋ ਜਾਓਗੇ। ਸਾਹਿਬ ਕਹਿੰਦੇ ਨੇ ਤੇਰੇ ਵੱਡਾ ਵਰਗਾ ਤੇ ਗ੍ਰਿਸ਼ਤੀ ਕੋਈ? ਗ੍ਰਿਸ਼ਤੀਆਂ ਦੇ 5, 10, 20, 50, ਚਲੋ ਰਾਵਣ ਦੇ 1 ਲੱਖ ਪੂਤ, 1.25 ਲੱਖ ਨਾਤੀ, ਵੱਡਾ ਗ੍ਰਿਸ਼ਤੀ ਸੀ। ਪਰ ਸਾਰਾ ਜਗਤ ਤੇਰੇ ਹੀ ਤੇ ਬੱਚੇ ਨੇ, ਤੇਰੇ ਵਰਗਾ ਵੱਡਾ ਗ੍ਰਿਸ਼ਤੀ ਕੌਣ ਹੈ? ਗ੍ਰਿਸ਼ਤਨ ਮੈਂ, ਤੂੰ ਵੱਡੋ ਗ੍ਰਿਸ਼ਤੀ, ਜੋਗਣ ਮੈਂ ਜੋਗੀ, ਤੂੰ ਜੋਗੀਆਂ ਵਿੱਚ ਜੋਗੀ ਹੈ। ਪਰ ਗ੍ਰਿਸ਼ਤੀਆਂ ਵਿੱਚ ਤੇਰੇ ਵਰਗਾ ਗ੍ਰਿਸ਼ਤੀ ਕੋਈ ਨਹੀਂ। ਦਸ਼ਮੇਸ਼ ਪਿਤਾ ਜਾਪ ਸਾਹਿਬ ਵਿੱਚ ਕਹਿੰਦੇ ਨੇ ਤੇਰੇ ਵਰਗਾ ਤੇ ਧੰਦਾ ਹੀ ਕੋਈ ਨਹੀਂ ਕਰਦਾ, ਤੇਰੇ ਵਰਗਾ ਵਪਾਰੀ ਕੌਣ? ਸਾਰੇ ਧੰਦੇ ਤੂੰ ਹੀ ਚਲਾ ਰਿਹਾ। ਨਮੋ ਸਰਬ ਧੰਦੇ, ਨਮੋ ਸਤਿ ਅਬੰਧੇ। ਪਰ ਕਿਸੇ ਧੰਦੇ ਨਾਲ ਬੱਝਿਆ ਨਾ। ਜੇ ਫੈਕਟਰੀ ਚੱਲਦੀ ਹੋਵੇ ਤੇ ਮਾਲਕ ਨੂੰ ਫਿਕਰ ਹੀ ਕੋਈ ਨਾ ਹੋਵੇ ਤੇ ਕੀ ਉੱਥੇ ਹੁੰਦਾ ਪਿਆ। ਤੂੰ ਇੱਕੋ ਵਾਰੀ ਚਲਾ ਦਿੱਤਾ ਆਸਣ, ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਇੱਕ ਆਵਾਰ। ਸੂਰਜ ਇੱਕ ਵਾਰੀ ਚਲਾ ਦਿੱਤਾ, ਤੇਲ ਪਾਉਣ ਦਾ ਫਿਕਰ ਹੀ ਨਹੀਂ, ਮੁੜਕੇ ਆਪੇ ਚੱਲੇਗਾ ਪਿਆ। ਚੰਦ ਬਣਾ ਦਿੱਤਾ, ਫਿਰ ਫਿਕਰ ਨਹੀਂ। ਧਰਤੀ ਬਣਾ ਦਿੱਤੀ, ਉਗਣ ਸ਼ਕਤੀ ਪਾ ਦਿੱਤੀ, ਜੋ ਕੁਛ ਪਾਇਆ ਸੋ ਇੱਕ ਆਵਾਰ। ਕੀਤਾ ਪਸਾਓ, ਇੱਕ ਕੁਵਾਓ, ਇੱਕ ਹੁਕਮ ਨਾਲ ਤਿਸ ਤੇ ਹੋਏ ਲੱਖ ਦਰਿਆਓ। ਇਹ ਜੀਵਨ ਦਾ ਪ੍ਰਵਾਹ ਤੇਰੀ ਰਜ਼ਾ ਵਿੱਚ ਚੱਲ ਰਿਹਾ ਹੈ ਦਾਤਾ। ਸਤਿਗੁਰਾਂ ਨੇ ਕਿਹਾ ਨਾਥ ਤੁਸੀਂ ਅਧੂਰੇ ਇਸ ਲਈ ਹੋ, ਬਾਹਰੋਂ ਬਾਹਰੋਂ ਤੇ ਛੱਡਿਆ, ਪਰ ਜਿਹੜਾ ਅੰਦਰ ਖਲ ਜਗਣ ਸੀ ਨਾ, ਉਹ ਅੰਦਰੋਂ ਵਾਸ਼ਨਾਵਾਂ ਤੁਹਾਡੇ ਕੋਲੋਂ ਨਾ ਛੱਡੀਆਂ ਗਏ। ਮੈਂ ਐਸੀ ਇੱਕ ਕਥਾ ਸੁਣੀ, ਸ਼ਾਇਦ ਤੁਹਾਨੂੰ ਜਚੇ। ਗੁੜ ਖਾਣਾ ਬੜਾ ਸੌਖਾ ਹੈ, ਪਰ ਬਣਾਉਣਾ ਬੜਾ ਔਖਾ। ਖਾ ਤੇ ਕੋਈ ਲਵੇ ਮੁੱਲ ਲੈ ਕੇ, ਜਿਨ੍ਹਾਂ ਨੇ ਕਮਾਦ ਬੀਜੇ ਤੇ ਕਿਤੇ ਅੱਸੂ ਦੇ ਤਾੜਕੇ ਲੱਗੇ ਹੋਣ, ਖੁਰਪਾ ਫੜ ਕੇ ਗੋਡੀ ਕਰਦਾ ਹੋਵੇ, ਆਗਾਂ ਸਰੀਰ ਛਿੱਲ ਦਿੰਦੀਆਂ, ਤ੍ਰਿਖੀਆਂ ਆਉਂਦੀਆਂ ਛੁਰੀ ਵਰਗੀਆਂ। ਜੱਟ ਦਾ ਪੁੱਤਰ ਕਹਿਣ ਲੱਗਾ, ਇਹ ਕੰਮ ਕਦੋਂ ਤੱਕ ਕਰਦੇ ਰਹਾਂਗਾ? ਸਾਧੂਆਂ ਦਾ ਟੋਲਾ ਗੁਜ਼ਰਿਆ ਕੋਲੋਂ, ਉਹ ਵੀ ਛੱਡ ਕੇ ਵਿੱਚ ਹੀ ਰਲ ਗਿਆ, ਫਿਰਦਾ ਰਿਹਾ। ਬਤੀਤ ਹੋ ਗਏ 20 ਸਾਲ, ਭੁੱਲ ਗਿਆ ਲੋਕਾਂ ਨੂੰ ਕਿੱਧਰ ਗਿਆ, ਪਰ ਅਚਾਨਕ ਹੀ ਆ ਗਿਆ, ਵੇਖਿਆ। ਕਹਿਣ ਲੱਗਾ ਹਨੇਰ ਸਾਈਂ ਦਾ, ਹੁਣ ਤੇ ਕਿਸੇ ਰਿਸ਼ਤਾ ਵੀ ਨਹੀਂ ਦੇਣਾ, ਲੋਕਾਂ ਕਹਿਣਾ ਸਾਧੂ ਬਣ ਗਿਆ। ਜ਼ਮੀਨ ਜਿੰਨੀ ਸੀ ਸਾਰੀ ਦੀ ਸਾਰੀ ਭਰਾਵਾਂ ਸਾਂਭ ਲਈ, ਭਤੀਜੇ ਜਵਾਨ ਹੋ ਗਏ। ਕਹਿਣ ਲੱਗਾ ਮਨਾ ਕੀ ਲਿਆਈ ਸਿਰ ਚ ਸੋਆ ਪਾ ਕੇ, ਤੂੰ ਵੀ ਗ੍ਰਿਸ਼ਤੀ ਹੁੰਦਾ, ਤੇਰੇ ਵੀ ਅੱਜ ਬੱਚੇ ਹੁੰਦੇ, ਹੁਣ ਤੈਨੂੰ ਕੋਈ ਕੁਟੀਆ ਜੋਗੀ ਥਾਂ ਦੇਵੇ ਤਾਂ ਬੜੀ ਗੱਲ। ਬੜਾ ਅੰਦਰੋਂ ਔਖਾ, ਖੈਰ ਖੂਹ ਨੂੰ ਜਾਣਦਾ ਸੀ, ਬਾਹਰ ਗਿਆ, ਅਦੋ ਆਣੇ ਖਰਬੂਜੇ ਰੱਜ ਕੇ ਖਾਧੇ ਤੇ ਖੂਹ ਦੀ ਮਨ ਤੇ ਲੇਟ ਗਏ। ਹੁਣ ਜੋ ਜਾਗਦਿਆਂ ਨਹੀਂ ਨਾ ਹੁੰਦਾ, ਕਈ ਵਾਰੀ ਰੱਬ ਸੁੱਤਿਆਂ ਕਰ ਦਿੰਦਾ। ਸੁਪਨੇ ਚ ਹੀ ਸ਼ਾਦੀ ਹੋ ਗਈ, کاکا بھی رب نے دے دیتا، وہ تے سمے دا بھی کوئی فرق نہیں۔ تو بی بی کہن لگی مہاراج پائیو کاکے نو ذرا نال، ماریو پاسا پاسا ماریا خوہ وچ جا ٹک گیا۔ وہ بج کے آئے، لوگ کڈیا باہر تے پوچھن بابا جی کی ہویا، دسے کی شرم دا ماریا کی ہویا۔ کہن لگا جمے پروار نے خوہ چ سٹ دیتا ہے، جو آیا ہی نہیں، اجے آیا کچھ بھی نہیں، خوہ چ پہلے ہی گر گیا۔ ایک رب دے پیارے آخیا پروار نے نہیں سٹیا، پروار تے ہے ہی نہیں، تینوں تیریاں واشناواں نے سٹیا، تیریاں واشناواں تیریاں ایشاواں باہروں تے چھڈ گئے، اندر دا کی کریں گا۔ بابا آخ پنگر ناتھ تیری ماؤں کچجی آہی، پانڈا توئے نہ جاتے ہو پائے کچجے فل سڑا۔ انہوں نے ایک ایسا پنتھ چلایا، ماریا سکہ جگت وچ نانک نرمل پنتھ چلایا، ایک ایسا پائی چارہ بنا دیتا ساد سنگت دا، اکٹھے کر کے جوڑ دیتا۔ گرو انگد دیو بھی 28 سال دی عمر سی اس ویلے جدوں ایتھے حضوری چ آئے، مہان سیواواں انہوں نے کیتیاں، انہوں نے ویکھیا پہاڑاں وچ جانا مورتیاں پوج کے آ جانا، پر رب دی ساکھ ہے تو مورتی تے سامنے۔ ایک دن اپنے نگر وچ کھنڈور صاحب جگراتے تو آ رہا سی، رات جاگدا ماتا دیاں پیٹا گاؤندے سن تے کناں چ گربانی پی گئی۔ مرد کراں وہ دے وڈے پاگ جدے کناں وچ گربانی دی کتوں کو پی جائے، پتا نہیں کیڑی پنکتی جیون تبدیل کر کے رکھتے ہوئے۔ پائی جو دے شنان کر کے بانی پڑھ رہا سی، تے وہ جس بانی دی پنکتی نے کھچ پائی، اس آسا دی وار دی پوڑی، جت سیویا سکھ پائیا ہے سو صاحب سدا سمالی، جس نو سمرن نال سیمن نال سکھ ملدا اس مالک نو سدا یاد کرنا چاہے گا۔ اپنی بھاشا وچ اپنی لوک بولی وچ ربی گیان پہلی باری سنیا، جت سیویا سکھ پائیا سو صاحب سدا سمالی، جت کیتا پائیے اپنا سکال بری کیوں گالی، مندا مول نہ کیچے دے لمی نظر نے حالی ہے بیجن لگیا فل ویخ، سیانے بندے نو تے بیج وچو فل دستا ہے، نو کی لگے گا فل تے ویہو پائیے جے ویہی کار کمائیے، وہ تے فل ہو جا ملنا ہے، مندہ مول نہ کیچے دے لمی نظر نے حالی ہے، جو صاحب نال نہ ہاری ہے تے ویہو پاسا ٹالی ہے، اس لاہ ہے اوپر کالی ہے، کال ہو جڑی لاہ پیدا کرے۔ کول آ گئے، کہن لگے جو پڑھ رہے ہیں اس دی بانی ہے، بھائی جوت کہن لگا ننکار دی بانی، اکال پرخ دی بانی، گرو نے سمجھایا سی یہ سچ کی بانی ہے، یہ تر کی بانی ہے، یہ امرت بانی ہے، یہ خسم کی بانی ہے۔ کہن لگے پھر تیرے کول کتھوں آئی؟ کہن لگے گرو کول، مینوں گرو نے بخشش کی تھی، گرو نے شبد دیتا۔ کہن لگے آنند آ گیا سن کے، کہن لگے آنند تے تینوں آ گیا، پر اس سنگت وچ ذرا جا کے ویکھ جتھے سارے یہ بانی پڑھن والے۔ کہن لگا جاواں گا، آیا ہن سیوک آ رہے ہیں، تے میرا ایک وشواس ہے، امید اس نال سہمت ہوو گے، یقین جاننا اسی اپنے آپ نہیں آئے، بالکل نہیں آئے، سن گرو نے بلایا تھا، گرو نے سدیا کہ جدو گھروں تھی پہلا قدم پٹیا ہے نا، پہلا تھوڑا اگوں گرو بان فڑ کے آپ ہی لے آیا، اسی نہیں آئے، انہیں بلایا وہ لے آیا، چرن شرن گرو ایک پینڈا جائے چل، ست گرو کوٹ پینڈا آگے ہوئے لیت ہے، کھیتاں چ کام کر رہا ہے۔ کہندے نے ننگے پیری مونجی دے کھیت وچ ندین کٹ رہا سا، اسی طرح باہر آ گئے تے کہندے نے بڈیا تو سیوا کروا، میں ڈیرے چلے ہوں، ਤੇ ਮਹਾਰਾਜ ਅਸੀਂ ਨਾਲ ਚੱਲ ਗਏ। ਪੰਜ ਸਿੱਖ ਨਾਲ ਚੱਲਦੇ ਸਨ, ਇਕੱਲੇ ਨਹੀਂ ਸਨ ਜਾਣ। ਕਹਿਣ ਲੱਗੇ ਨਹੀਂ ਭਾਈ, ਅੱਜ ਹੁਕਮ ਹੈ, ਮੈਂ ਇਕੱਲੇ ਹੀ ਜਾਣਾ, ਕਿਸੇ ਵੀ ਨਾਲ ਨਹੀਂ ਆਉਣਾ, ਮੈਂ ਇਕੱਲੇ ਹੀ ਅੱਜ ਜਾਣਾ। ਅੱਛਾ, ਤੁਹਾਡਾ ਹੁਕਮ। ਹੁਕਮ ਮੰਨਣ ਵਾਲੇ ਸਨ, ਇਸ਼ਾਰੇ ਸਮਝਦੇ ਸਨ ਕਿ ਕੋਈ ਕੌਤਕ ਹੋਵੇਗਾ। ਜਾ ਕੇ ਰਸਤੇ ਵਿੱਚ ਵੇਖਿਆ ਸੇਵਕ ਆ ਰਹੇ ਆ, ਪਰ ਮੂੰਹ ਦੂਸਰੇ ਪਾਸੇ ਕਰਕੇ ਖਲੋ ਗਏ। ਉਹ ਆ ਕੇ ਪਿੱਛੋਂ ਕਹਿੰਦਾ, ਬਾਬਾ ਜੀ ਮੇਰੀ ਬੇਨਤੀ ਸੁਣਿਓ। ਪਰ ਮੂੰਹ ਕਰਕੇ ਵੇਖਿਆ, ਕਹਿਣ ਲੱਗੇ, ਹਾਂ ਦੱਸ ਕੀ ਕਹਿੰਦਾ। ਇੱਥੇ ਕਿਤੇ ਗੁਰੂ ਨਾਨਕ ਦੇਵ ਦਾ ਘਰ ਹੈ ਤੇ ਮੈਨੂੰ ਰਾਹ ਦੱਸੋਗੇ? ਹੁਣ ਕੀ ਪਤਾ ਹੈ ਉਹਨੂੰ? ਗੁਰੂ ਨਾਨਕ ਦੇਵ ਨੂੰ ਹੀ ਪੁੱਛ ਰਿਹਾ ਕਿ ਗੁਰੂ ਨਾਨਕ ਦੇਵ ਦੇ ਘਰ ਦਾ ਰਾਹ ਕਿਹੜਾ ਹੈ। ਕਾਸ਼ ਕਦੀ ਵਾਕਫੀ ਹੁੰਦੀ। ਸੋਚਣਾ, ਰੱਬ ਸਾਡੇ ਕੋਲੋਂ ਵੀ ਲੰਘ ਜਾਏ, ਕਿਵੇਂ ਪਛਾਣਾਂਗੇ ਇਹੋ ਹੀ ਰੱਬ ਹੈ। ਕਹਿਣ ਲੱਗਾ, ਰਾਹ ਦੱਸੋਗੇ? ਹੱਸ ਪੈ। ਕਹਿਣ ਲੱਗੇ, ਰਾਹ ਹੀ ਪੁੱਛਣਾ ਹੀ ਕਿ ਪਹੁੰਚਣਾ ਹੈ? ਕਈ ਤੇ ਰਸਤਾ ਹੀ ਪੁੱਛਦੇ ਰਹਿ ਜਾਂਦੇ ਨੇ, ਤੁਰਦੇ ਹੈ ਹੀ ਨਹੀਂ। ਤੇ ਜੇ ਤੂੰ ਜਾਣਾ ਹੀ ਤੇ ਮੈਂ ਵੀ ਉੱਥੇ ਹੀ ਚੱਲੇ ਹਾਂ, ਤੈਨੂੰ ਲੈ ਹੀ ਚੱਲਾਂ, ਲੈ ਚੱਲਾਂ। ਕੋਈ ਉਹਨੂੰ ਪਤਾ ਨਹੀਂ, ਮੈਂ ਜਿਸ ਤੇ ਦਰ ਨੀਅਤ ਨਾਲ ਚੱਲੇ ਹਾਂ, ਮੈਨੂੰ ਲੈਣ ਆਏ। ਹੁਣ ਗੱਲਾਂ ਐਸੀਆਂ ਸਵਾਦਲੀਆਂ, ਬਚਨ ਔਰ ਗੁਰੂ ਨਾਨਕ ਦੇਵ ਦੇ ਉਹਨਾਂ ਦੀ ਰਸਨਾ ਤੋਂ ਬਚਨ ਨਿਕਲਣ, ਪੱਥਰ ਵੀ ਪਿਘਲ ਜਾਣ, ਪੰਜਾ ਲੱਗ ਜਾਏ, ਉਹਨਾਂ ਦੇ ਬਚਨ ਸੁਣ ਕੇ ਰੀਠੇ ਵੀ ਮਿੱਠੇ ਹੋ ਜਾਣ, ਮਨ ਤੇ ਇੰਨਾ ਅਸਰ ਹੋਇਆ। ਕਹਿਣ ਲੱਗਾ, ਇਹ ਬਾਬਾ ਜੀ ਦੀ ਰਸਨਾ ਤੇ ਅੰਮ੍ਰਿਤ ਹੈ, ਇਹ ਕੋਈ ਸੇਵਾਦਾਰ ਹੋਵੇਗਾ ਉੱਥੇ ਦਾ, ਕਿਉਂਕਿ ਪਹਿਲੇ ਦੇ ਕੱਪੜੇ ਹੀ ਵੇਖੇ ਨਾ, ਮਿੱਟੀ ਘੱਟੇ ਨਾਲ ਸਰੀਰ ਭਰਿਆ ਪਿਆ ਵੇਖਿਆ। ਤੇ ਕਹਿਣ ਲੱਗਾ, ਗੁਰੂ ਨਾਨਕ ਦੇਵ ਧੰਨ ਹੋਣਗੇ, ਉਹ ਕੈਸੇ ਹੋਣਗੇ? ਆ ਗਏ, ਪਹੁੰਚ ਗਏ ਇੱਥੇ ਬੰਨਦੇ ਘੋੜੀ, ਜਾ ਕਰ ਦਰਸ਼ਨ। ਲਿਬਾਸ ਬਦਲ ਕੇ, ਬਸਤਰ ਬਦਲ ਕੇ ਆ ਬੈਠੇ, ਸੰਗਤਾਂ ਬੈਠੀਆਂ ਸਨ। ਜਦੋਂ ਆਏ, ਅਸੀਂ ਨਿਕਲ ਗਈਆਂ। ਰੋ ਕੇ ਕਹਿਣ ਲੱਗਾ, ਦਾਤਾ ਇਹ ਕੀ ਖੇਡ, ਪਹਿਲੇ ਦਿਨ ਹੀ ਦੀਦਾਰ ਹੋਏ ਤੇ ਮੈਂ ਇੰਨੀ ਬੇਅਦਬੀ ਕੀਤੀ, ਪਛਾਣ ਹੀ ਨਾ ਸਕਿਆ, ਮੈਂ ਘੋੜੇ ਤੇ ਚੜ ਕੇ ਹੀ ਆ ਗਿਆ ਤੇ ਤੁਸੀਂ ਤੁਰਦੇ ਆਏ। ਇੱਕ ਬਚਨ ਕਿਹਾ ਸੀ, ਉਹ ਉਹਨਾਂ ਨੂੰ ਤੇ ਕਿਹਾ, ਉਹ ਸਾਡੇ ਵਾਸਤੇ। ਕਹਿਣ ਲੱਗੇ, ਘੋੜੀ ਦੀ ਵਾਗ ਮੈਨੂੰ ਫੜਾਈ ਤੇ ਇੱਥੇ ਪਹੁੰਚ ਗਿਆ, ਘੋੜੀ ਦੀ ਵਾਗ ਫੜਾ ਦਿੱਤੀ ਮੈਨੂੰ ਪਹੁੰਚ ਗਿਆ, ਮਨ ਦੀਆਂ ਵਾਗਾਂ ਵੀ ਦੇ ਤੈਨੂੰ ਰੱਬ ਤੱਕ ਪਹੁੰਚਾ ਦੇ। ਲਿਆ ਮਨ ਦੀਆਂ ਵਾਗਾਂ ਵੀ ਫੜਾ, ਤੂੰ ਲੈਣਾ ਹੈ ਤੇ ਮੈਂ ਤੇਰਾ ਦੇਣਾ। ਉਡੀਕ ਨਾ ਪਿਆ, ਲੈਣੇ ਦਾਰ ਆਉਂਦੇ ਹੀ ਘੋੜੀਆਂ ਤੇ ਚੜ ਕੇ ਨੇ, ਐਸੇ ਬਚਨ ਕਹੇ, ਰੋ ਰੋ ਕੇ ਚਰਨ ਧੋ ਦਿੱਤੇ। ਕਹਿਣ ਲੱਗਾ, ਮੈਂ ਹੁਣ ਵਾਪਸ ਨਹੀਂ ਜਾਣਾ। ਸਾਹਿਬ ਕਹਿਣ ਲੱਗੇ, ਫਿਰ ਮੈਂ ਘਰ ਉਜਾੜਨ ਵਾਲਾ ਗੁਰੂ ਨਹੀਂ, ਘਰ ਵਸਾਉਣ ਵਾਲਾ। ਇੱਕ ਵਾਰੀ ਤੇ ਤੈਨੂੰ ਘਰ ਜਾਣਾ ਪਏਗਾ, ਆਪਣੇ ਘਰ ਜਾ, ਖੰਡੂਰ ਜਾ, ਸਾਰਾ ਪ੍ਰਬੰਧ ਕਰਕੇ ਆ, ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋ। ਗੁਰੂ ਨੇ ਕਿਸੇ ਕਿਸਮ ਦੀ ਸਾਨੂੰ ਪਰੇਸ਼ਾਨੀ ਨਹੀਂ ਦਿੱਤੀ, ਪਰੇਸ਼ਾਨੀਆਂ ਮੁਕਾਈਆਂ ਨੇ। ਕਹਿਣ ਲੱਗੇ, ਜਾ ਪ੍ਰਬੰਧ ਕਰਕੇ ਆ, ਪਤਨੀ ਨੂੰ ਮਿਲ ਕੇ ਸਾਰੀ ਸਾਂਭ ਸੰਭਾਲ ਕਰਕੇ ਉਹਨਾਂ ਨੂੰ ਦੱਸ ਕੇ ਫੇਰ ਆ। ਨਾਰਾਜ਼ ਦੁਕਾਨਦਾਰ ਆ। ਕਹਿਣ ਲੱਗੇ, ਫੇਰ ਬੱਚਿਆ ਕੰਮ ਕਰ ਲਵੇਗਾ? ਹਾਂ ਕਰੇਗਾ। ਕਹਿਣ ਲੱਗੇ, ਜਾ ਸਾਹਿਬਾਂ ਦੀ ਬਖਸ਼ਿਸ਼ ਲੈ ਕੇ ਵਾਪਸ ਗਿਆ। ਘਰ ਤੇ ਆਇਆ ਲੇਕਿਨ ਨੀਂਦ ਕਿੱਥੇ, ਅੱਖਾਂ ਚ ਅਥਰੂ, ਰੋਂਦੇ ਹੀ ਰਾਤ ਨਿਕਲ ਗਈ। ਪਤਨੀ ਬੜੀ ਭਲੀ ਸੀ, ਉਹ ਜਿਹੜੀ ਕਿਹਾ ਨਾ, ਘਰ ਕੀ ਗੇਹਣ ਚੰਗੀ, ਜਨ ਧੰਨਾ ਲੇਵੈ ਮੰਗੀ। ਧੰਨੇ ਤੇ ਮੰਗ ਕੇ ਲਈ ਇਹਨਾਂ ਨੂੰ ਅਕਾਲ ਪੁਰਖ ਨੇ ਆਪਣੇ ਆਪ ਹੀ ਐਸੀ ਗੇਹਣ ਦਿੱਤੀ ਸੀ। ਉਸ ਬੀਬੀ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ। ਮੈਂ ਕਹਿੰਦਾ ਕਿੱਡੀ ਵਡਭਾਗੀ, ਜਿਸ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤਾ ਡੂਮ ਆਖੇ, ਉਸ ਵਿੱਚ ਜ਼ਿਕਰ ਹੈ ਬਲਵੰਡ ਖੀਵੀ ਨੇਕ ਜਨ ਜਿਸ ਬਹੁਤ ਹੀ ਛਾਉ ਪਤਰਾ ਲਿਆ, ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਖਿਆਲੀ। ਤੋੜਨ ਵਾਸਤੇ ਬਾਹਰ ਆਏ, ਬੱਚਿਆਂ ਨੂੰ ਨਾਲ ਲੈ ਆਈ ਤੇ ਕਹਿਣ ਲੱਗੀ, ਮੇਰੇ ਪਤੀ परमेश्वर दा रूप चले हो गुरु नानक देव दे घर ते मेरा विश्वास है कि उन्हां बख्शा नाल तुहाडियां झोलियां भर देनियां तुसी चले हो उन्हां तुहाडियां झोलियां भरनियां ने जाओ तुहाडी इज्जत सांभ के रखांगे भावे मजदूरी करां बच्चियां दी परवरिश बिल्कुल ठीक होवेगी तुहाडी शोभा विच कोई फर्क नहीं आवेगा घर दा कम चलेगा पर एक वादा मेरे नाल भी कर जाओ इस नमानी नूं याद रखना ते जेड़ी बख्शिश उत्थों मिले कोई किनका मेरी झोली विच भी पाओ मैनूं भी लिया के तू किनका देना कहन लगे ठीक है तू इत्थे सेवा करेंगी ये भी गुरु दी सेवा है और गुरु नानक उत्थे प्रवान करनगे मैनूं भेजिया ही उन्हां इसे वास्ते है कि मैं उत्थे सेवा करां तुहाडी इत्थे सेवा उन्हां परिवार लई लाई है करो गए वो फिर सतगुरु पातशाह खेतां विच सन सिद्धी खेतां च पहुंच गया दो चीजां लैके गए घरों एक ते नमक दी पंड ते एक चटाई कच्छ विच दित्ती है सतगुरां वेख्या ये चटाई नहीं नमक नहीं ये मेरे सेवक दी रमाजा कहन लगे लेने सिर ते की चुक्की आई कहन लगा जी नमक क्या कच्छ च की दिता है कहन लगा चटाई ये क्यों तेनू सौन लई इत्थे कुछ ना देंदे नमक इत्थे ना मिलता कहन लगे ना महाराज ते एक सिमरन है एक याद है कहन लगे ओ की चटाई इसलिए कि मैं टिकन लई आया नसना नहीं मैं इत्थे रहना है रहन वास्ते आया ये मैनू याद कराएगी नमक मैनू याद कराएगा नमक पानी च पानी हो जांदा है मैं गुरु विच अभेद होना मैं लीन होना है ये मैनू याद कराएगा कि नमक वर्गा ते घटो घट बन जावां पत्थर लीन नहीं होंदा नमक लीन हो जांदा है खुर जांदा है मिल जांदा है सतगुरु वेखण लगे सेवक जिस कारत विच कढ़ना चाहुंदे आ सहयोग देवेगा घड़िया जावेगा उन तीन भरियां पठियां दियां बन गई जड़ा नदीन फुटिया सी कहन लगे एक मैं चुक लई सच्चे गुरु ने ना निरा दूसरे नूं नहीं कहंदे कर पहले आप करदे ने फिर दूसरे नूं कहंदे ने एक भरी लैणे आ मैं चुक लई ना चल एक तू चुक लई एक होर कोई सिख वेख चुक लवे कहन लगा महाराज पहली कृपा करो तिन्ने मेरे सिर ते ही रखो ना चुकियां गईयां ते कोई होर चुकेगा एक रख दित्ती दूसरी तीसरी उन्हां विचों चिकड़ वगे नवे बस्तर घर जदों आए माता सुलखनी ने वेखिया वेख के कहन लगी ये की कीता जे नवे बस्तर पाए सन लैने 28 साल दी उम्र सी उस वेले पर जवानी विच नवे बस्तर पाए ते चिकड़ नाल भर गए हस के कहंदे ने तेनू चिकड़ दिसदा मेरी नजर लैके वेख मैं ते केसर छिड़के आ मैं इस उत्ते केसर छिड़के आ ते कहन लगे तीन भरियां चुका दित्तियां कहन लगे इहदे बिना कौन चुक सकता ये तीन भरियां नहीं रखियां ये तरलोकी दा राज इहदे सिर ते मैं रखे आ तीन भरियां नहीं तीन पंडा नहीं ये त्रिलोकी दा राज वाके आई हुण कुछ बचन पढ़िए सत्य बलवंड दे नाउ करता कादर करे क्यों बोल होवे जोखी मदे जिस दा नामना नाउ दा इत्थे अर्थ है नामना करता पुरख जिस दी वड्याई बनाए ਉਸ ਤੇ ਬਚਨ ਕਿਵੇਂ ਤੋਲੇ ਜਾ ਸਕਦੇ ਨੇ ਜੋਖਣ ਦਾ ਅਰਥ ਹੁੰਦਾ ਸੀ ਨਾ ਤੋਲਣਾ ਇਹ ਸਾਡਾ ਆਪਣਾ ਹੀ ਸ਼ਬਦ ਹੈ ਪੰਜਾਬੀ ਦਾ ਚੀਜ਼ ਨੂੰ ਜੋਖ ਲਓ ਤੋਲ ਲਓ ਉਹਦੇ ਬਚਨ ਕਿਵੇਂ ਤੋਲੇ ਜਾ ਜਿੰਨਾ ਗੁਣਾਂ ਨੂੰ ਲੋਕੀ ਲੱਭਦੇ ਨੇ ਗੁਰੂ ਦੇ ਤੇ ਉਹ ਭੈਣ ਭਰਾਵ ਨੇ ਦੇ ਗੁਣਾਂ ਸਤ ਭੈਣ ਭਰਾਵ ਹੈ ਦੇ ਦੈਵੀ ਗੁਣ ਪਰੰਗਤ ਦਾਨ ਪੜੀ ਮੰਦਾ ਨਾਨਕ ਰਾਜ ਚਲਾਇਆ गुरु नानक देव ने एक राज चलाया धर्म दा राज नानक राज चलाया सच कोट सच दा किला सतानी नीम दा तान वाली नहीं है थले कहने नीयां पक्कियां भरो तान वाली नहीं है रब दा बाला है لینے تریے نو شت سر. گرو انگد دے سیر تے شتر رکھ دیتا. او کوئی سونے دا شتر نہیں, او شتر ہے کرپا دا بخشش دا. لینے دھرے انو شت سیر کر صفتی امرت پیم دے اور صفتاں کر دے تے امرت پی رہے ہے. مت گرے آتم دیو دی, گرو دیو دی جڑی مت ہے کھڑگ ہے تلوار ہے. مت گرے آتم دیو دی کھڑگ زور پرائے کوئے جید ہے. پراکرم نال بل نال پہلے جیون کٹ دیتا نمہ پر دیتا. گرو نے چیلے رہ راس کی چیلے نو نمسکار کر دیتی. پائی گرداس وی لکھ دے نے تھے تھاپیا لینا جیون دے گر آئی سر شتر فرائے. گرو انگد دیو ندان, گرو انگد دیو نو خزانہ دے دیتا. گرو انگد دیو ندان یا کتھ کتھا گیان پنچ بھوت وس کینے جمتنا تراس. ست گرائیں بخشش کیتی گور چیلے رہ راس کی نانک سلامت تھیم دے شٹکا دتو سو جیم دے. اور اگے فرماؤں دے نے لہنے دی فیرائی ہے نانکا دو ہی کھٹی ہے جیو تیو ہا جگت سائے شکایا پھر پلٹی ہے چلے سا شیطن رنجنی مل تخت بیٹھا گر ہٹی ہے کرہیں جے گر فرمایا سل جوگ لونی چٹی ہے لنگر چلے گر شبد ہر توٹ نہ آوے کھٹی ہے خرچے دت قسم دی آپ کہندی خیر دبٹی ہے ہووے صفت قسم دی نور عرشوں کرسوں جھٹی ہے تد ڈٹھے سچے پاتشاہ مل جنم جنم دی کٹی ہے. پٹا نے بڑا سندر ذکر کیتا ہے کہندے نے تواڈی درشٹی وچ امرتا یہ آیا کتھوں. گرو نانک دیو دی جنم ساکھی لکھتے ہاں جنم ساکھی والے کہندے نے اکال پرکھ نے امرت دا پیالہ دیتا نانک جی یہ پیو اج تو گر پرمیشر تے میں پار برہم پرمیشر تیرے میرے وچ بھید نہیں. جس اتے تیرا کرم اس اتے میرا کرم, جس تے تیری نظر اس تے میری نظر, جس نو تو بخشیا اس نو میں بخشیا. اوہ کرپا کہتے ان گریائی گدی تے مل دی اس نو جنو اکال پرکھ دے دے کسی مولنال نہیں مل دی. میں ایک پنکتی تو انو سنا دیا گوڑی کی وار وچو تو انو ملے گی. گرو رام داس جی دی اچارن کیتی ہوئی فرماؤندے نے ستگر کی وڈیائی ستگر دیتی. گرو دی وڈیائی ایک گرو نے دوسرے نو دے دیتی. توروں حکم بوجھ نشان توروں حکم انسار راہ داری او دے نا دی سی تاں دیتی تی جڑی پرکھے کیوں دوجیاں دا ہنکار توڑن لے پتی پاتیں جوائیں سکیں اگوں پچھوں ٹول ڈٹھا لائے ان سبنا کا ماں. ہن جیون کڑیا گیا اسی پہارے وچ جت پہارا تیرے سن یار اہرن مت وید ہتھیار پاؤ کھلا گن تپتاؤ پانڈا پاؤ امرت تٹال کڑی شبد سچی ٹکسار. کیویں جیون کڑیا گیا اے ہن پائی گرداس صاحب جی ایدی پوڑی اس سرون کرو ایک وارا کھو جی ستنا
جارت کر ملتان دے پھر کرتار پورے نو آیا.
یاترا کر کے ملتان دی پھر ستگرو پادشاہ کرتار پور نو آ گیا. کرتار پور وچ آ پہنچے
چڑے سوائی دہ دہ کالجگ نانک نام تے آیا.
یہ وڈیائی دن دونی رات جونی چڑھدی کلا وچ جا رہی ہے. ہر مذہب دا بندہ ہر تھان دا بندہ کہندا ہے جے کل یگ وچ کسے نام تے آیا تے گرو نانک دیو نے تے آیا, کسے جپیا تے گرو نانک دیو نے جپیا. کوئی رب نال جڑیا اس ویلے ہے سواس سواس جپن والا. نرا جپن والا ہی نہیں تے جپاؤن والا. جا نانک توڑ منگا تس گر سکھ کی جو آپ جپایا ورہ نام جپاو آپ جپیا تے جپایا. اس ستگرو نانک دیو نے ایسا کیتا ہے.
ਵਿਨ ਨਾਵੈ ਹੋਰ ਮੰਗਣਾ ਸਿਰ ਦੁੱਖਾਂ ਦੇ ਦੁੱਖ ਸੁਭਾਇਆ।
ਇਹ ਵਿਚਾਰ ਵੀ ਦ੍ਰਿੜ ਕਰਵਾਇਆ ਕਿ ਭਾਈ ਨਾਮ ਤੋਂ ਬਿਨਾਂ ਕੁਛ ਹੋਰ ਮੰਗਣਾ ਸ਼੍ਰੋਮਣੀ ਦੁੱਖ ਹੈ, ਦੁੱਖਾਂ ਸਿਰ ਦੁੱਖ ਹੈ ਤੇ ਠੀਕ ਹੈ। ਤਤ ਵਸਤੂ ਇੱਕ ਪਾਸੇ ਪਈ ਰਹੇ ਤੇ ਬੰਦਾ ਕੰਚਨ ਛੱਡ ਕੇ ਕੱਚ ਜਿਹੜਾ ਉਹ ਮੰਗ ਲਵੇ। ਹੁਣ ਕੰਚਨ ਹੁੰਦਾ ਕੋਈ ਮੁੱਲ ਪੈਂਦਾ, ਕੱਚ ਦਾ ਕੀ ਪੈਣਾ। ਵੈਸੇ ਬੰਦਾ ਸਮਝਦਾ ਬੜਾ ਗਲਤ ਹੈ, ਮੱਤ ਥੋੜੀ ਹੋਣ ਕਰਕੇ ਖੋਟੇ ਕਉ ਖਰਾ ਕਹੈ ਖਰੇ ਸਾਰ ਨਾ ਜਾਣੈ, ਅੰਧੇ ਕਾ ਨਾਉ ਪਾਰਖੋ ਕਲੀ ਕਾਲ ਵਡਾਣੈ, ਸੂਤੇ ਕਉ ਜਾਗਤ ਕਹੈ ਜਾਗਤ ਕਉ ਸੂਤਾ, ਜੀਵਤ ਕਉ ਮੂਆ ਕਹੈ ਮੂਹੈ ਨਹੀਂ ਰੋਤਾ। ਆਮ ਕਰਕੇ ਤੇ ਦੁਨੀਆਂ ਦੇ ਸਾਹਮਣੇ ਖੋਟੀ ਖਰੀ ਚੀਜ਼ ਰੱਖੋ, ਪਦਾਰਥਾਂ ਵਿੱਚੋਂ ਤੇ ਅਸੀਂ ਪਛਾਣ ਲੈਣੀ ਇਹ ਖੋਟਾ ਇਹ ਖਰਾ। ਪਰ ਪਰਮਾਤਮਾ ਜਦੋਂ ਸਾਹਮਣੇ ਰੱਖਦਾ ਨਾਮ ਤੇ ਇੱਕ ਪਾਸੇ ਪਦਾਰਥ, ਉੱਥੇ ਬੰਦਾ ਭੁੱਲ ਕਰ ਜਾਂਦਾ, ਉਸ ਵੇਲੇ ਚੁਣ ਲੈਂਦਾ ਪਦਾਰਥ ਨੂੰ। ਪਰਮਾਤਮਾ ਨੂੰ ਚੁਣਨ ਵਾਲਾ ਕੋਈ ਵਿਰਲਾ, ਜਿਹੜਾ ਇਹ ਆਖੇ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ, ਦੇਵ ਨਾਮ ਸੰਤੁਖਿਆ ਉਤਰੈ ਮਨ ਕੀ ਭੁੱਖ। ਇੱਕ ਦ੍ਰਿਸ਼ਟਾਂਤ ਵਿਦਵਾਨਾਂ ਨੇ ਲਿਖਿਆ ਬੜਾ ਸੁੰਦਰ ਹੈ। ਕਹਿੰਦੇ ਨੇ ਇੱਕ ਸਮਰਾਟ ਨੇ ਜਿੰਨੇ ਘਰ ਦੇ ਪਦਾਰਥ ਸਨ ਸਾਰੇ ਬਾਹਰ ਕਢਾ ਕੇ ਰੱਖ ਦਿੱਤੇ, ਉਹਨਾਂ ਦੇ ਵਿੱਚ ਹੀਰੇ ਵੀ ਸਨ, ਸੋਨਾ ਚਾਂਦੀ ਵੀ ਸੀ, ਸੁੰਦਰ ਬਸਤਰ ਸਨ, ਕੀਮਤੀ ਤੋਂ ਕੀਮਤੀ। ਉਸਨੇ ਇੱਕ ਫਟੀ ਬੋਰੀ ਵਿਛਾਈ ਵਿਚਕਾਰ ਉਹਨਾਂ ਦੇ, ਉਸ ਬੋਰੀ ਤੇ ਆਪ ਬੈਠ ਗਏ। ਦਸ਼ਾਲੇ ਰੁਲਦੇ ਪਏ ਨੇ ਪਾਸੇ, ਪਰ ਫਟੀ ਬੋਰੀ ਤੇ ਆਪ ਬੈਠ ਗਏ। ਪਰਿਵਾਰ ਵਿੱਚ ਕਾਫੀ ਰਾਣੀਆਂ ਸਨ, ਬੇਟੇ ਸਨ, ਬੱਚੀਆਂ ਸਨ, ਵੱਡਾ ਪਰਿਵਾਰ ਸੀ। ਕਹਿਣ ਲੱਗਾ ਮੈਂ ਪਦਾਰਥ ਬਾਹਰ ਇਸ ਲਈ ਰੱਖੇ ਨੇ ਜੋ ਜੋ ਤੁਹਾਨੂੰ ਚਾਹੀਦਾ ਚੁੱਕ ਲਓ। ਛੇਤੀ ਦੌੜ ਕੇ ਪਏ ਪਰਿਵਾਰ ਦੇ ਮੈਂਬਰ ਹੀਰਿਆਂ ਵੱਲ, ਸੋਨੇ ਦੇ ਗਹਿਣਿਆਂ ਵੱਲ, ਬਸਤਰਾਂ ਵੱਲ, ਪਰ ਇੱਕ ਪਟਰਾ ਨਹੀਂ, ਕਿਸੇ ਚੀਜ਼ ਵੱਲ ਨਹੀਂ ਵੇਖਿਆ। ਜਦੋਂ ਸਾਰੀਆਂ ਚੀਜ਼ਾਂ ਵੱਲ ਲੜ ਰਹੇ ਸਨ, ਹੱਥਾਂ ਚੋਂ ਖੋ ਰਹੇ ਸਨ, ਹੁਣ ਹੀਰਾ ਕੌਣ ਨਹੀਂ ਚਾਹੁੰਦਾ, ਇੱਕ ਦੂਸਰੇ ਦੇ ਉੱਤੇ ਗਿਰ ਰਹੇ ਨੇ, ਉਹਦੇ ਹੱਥੋਂ ਖੋ ਰਿਹਾ, ਉਹਦੇ ਹੱਥੋਂ ਖੋ ਰਿਹਾ। ਇਹ ਜਾ ਕੇ ਬੜੇ ਆਰਾਮ ਨਾਲ ਬਾਦਸ਼ਾਹ ਦੇ ਚਰਨ ਫੜ ਕੇ ਬੈਠ ਗਏ ਤੇ ਕਹਿਣ ਲੱਗੇ ਤੈਨੂੰ ਕੀ ਚਾਹੀਦਾ। ਕਹਿਣ ਲੱਗੇ ਮੈਨੂੰ ਕੇਵਲ ਆਪਦੇ ਚਰਨ ਚਾਹੀਦੇ ਨੇ, ਹੋਰ ਕੁਛ ਨਹੀਂ। ਕਥਾ ਅਧਿਆਤਮ ਦੀ ਹੈ, ਕਿਸੇ ਬਾਦਸ਼ਾਹ ਦੀ ਨਹੀਂ। ਪਰਮਾਤਮਾ ਨੇ ਸਭ ਕੁਝ ਵਿਛਾ ਦਿੱਤਾ ਤੇ ਸਾਨੂੰ ਕਿਹਾ ਚੁੱਕੋ, ਪਰ ਤਨ ਨੇ ਉਹ ਰੱਬ ਦੇ ਪਿਆਰੇ ਜਿਹੜੇ ਸਭ ਕੁਝ ਲਤਾੜ ਕੇ ਜਾ ਕੇ ਚਰਨ ਫੜ ਕੇ ਕਹਿੰਦੇ ਨੇ ਮੈਨੂੰ ਤੇਰੇ ਚਰਨ ਚਾਹੀਦੇ ਨੇ, ਮੈਨੂੰ ਤੇਰਾ ਸਹਾਰਾ ਚਾਹੀਦਾ। ਗੁਰੂ ਨਾਨਕ ਦੇ ਵੈਸਾ ਕਰਦੇ ਨੇ। ਬਾਣੀ ਦੀਆਂ ਪੰਕਤੀਆਂ ਮੈਂ ਤੁਹਾਨੂੰ ਸੁਣਾਵਾਂ। ਕਹਿੰਦੇ ਨੇ ਦਾਤਿਆ ਜੇ ਆਸੇ ਪਾਸੇ ਇੰਨੇ ਪਦਾਰਥ ਹੋਣ, ਨਦੀਆਂ ਹੋਵੇ ਧਿਨਵਾਂ, ਨਦੀਆਂ ਗਾਵਾਂ ਹੋਵਾਂ, ਸੋਮੇ ਦੁੱਧ ਘਿਓ, ਸੁਮ ਹੋਵੇ ਦੁੱਧ ਘਿਓ, ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ, ਪਰਬਤ ਸੋਨਾ ਰੋਪਾ ਹੋਵੇ ਹੀਰੇ ਲਾਲ ਜੜਾਓ, ਪੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਓ, ਜਾਂ ਮੋਤੀ ਤਮੰਦਰ ਉਸਰੇ ਰਤਨੀ ਤਾਂ ਹੋਵੇ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀ ਪਿਆਵੇ ਚਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾ, ਜਿਨ ਸ਼ਰਦਾ ਰਾਮ ਨਾਮ ਲੱਗੇ ਤਿਨ ਦੂਜੇ ਚਿੱਤ ਨਾ ਲਾਇਆ ਰਾਮ, ਜੇ ਧਰਤੀ ਸਭ ਕੰਚਨ ਕਰ ਦੀਜੈ ਬਿਨ ਨਾਮੈ ਅਵਰ ਨਾ ਪਾਇਆ ਰਾਮ। ਇਹ ਦੱਸ ਦਿੱਤਾ ਤੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਕੁਛ ਹੋਰ ਮੰਗਣਾ, ਵਿਣ ਨਾਮ ਹੈ ਹੋਰ ਮੰਗਣਾ, ਸਿਰ ਦੁੱਖਾਂ ਦੇ ਦੁੱਖ ਸੁਭਾਏ,
ਦੁੱਖਾਂ ਸਿਰ ਦੁੱਖ ਹੈ। ਗੁਰੂ ਨਾਨਕ ਦੇਵ ਜੀ ਨੇ ਨਿਕਟਵਰਤੀ ਸੇਵਕਾਂ ਨੂੰ ਇਹ ਦ੍ਰਿੜ ਕਰਵਾ ਦਿੱਤਾ।
ਮਾਰਿਆ ਸਿੱਕਾ ਜਗਤਰ ਵਿੱਚ ਨਾਨਕ ਨਿਰਮਲ ਪੰਥ ਚਲਾਇਆ।
ਸਿੱਕਾ ਮਾਰਿਆ, ਸਿੱਕੇ ਲੋਕਾਂ ਚਮ ਦੇ ਵੀ ਜਲਾਏ। ਮੁਫਲਸੀ ਹੋਈ, ਬਾਦਸ਼ਾਹਾਂ ਨੇ ਚਮੜੇ ਦੇ ਸਿੱਕੇ ਮੋਹਰਾਂ ਲਾ ਕੇ ਚਮੜੇ ਦੇ ਸਿੱਕੇ ਚਲਾਏ। ਚੱਲੇ ਜੇ ਅੱਜ ਕਾਗਜ਼ ਦੇ ਚੱਲਦੇ ਪਏ ਨੇ, ਚਮੜੇ ਵਿੱਚ ਕੀ ਮੁਸ਼ਕਲ, ਗੱਲ ਤੇ ਮੋਹਰ ਦੀ। ਸੋਨੇ ਦੇ ਸਿੱਕੇ ਚਲਾਏ, ਤਾਂਬੇ ਦੇ ਚਲਾਏ, ਵੇਖੇ ਨੇ ਤੁਸੀਂ, ਪਿੱਤਲ ਦੇ ਚਲਾਏ, ਧਾਤਾਂ ਲਾ ਕੇ ਚਲਾਏ। ਗੁਰੂ ਨਾਨਕ ਦੇਵ ਨੇ ਸਿੱਕਾ ਕਿਹੜਾ ਚਲਾਇਆ? ਨਾਮ ਦਾ। ਉਹਨਾਂ ਨੇ ਹੁਕਮ ਚਲਾਇਆ ਪ੍ਰਮਾਤਮਾ ਦਾ, ਸਿੱਕਾ ਢਾਲਿਆ ਨਾਮ ਦਾ, ਨਾਮ ਦਾ ਸਿੱਕਾ। ਬਾਕੀ ਸਿੱਕੇ ਦੁਨੀਆਂ ਵਿੱਚ ਤੇ ਚੱਲਦੇ ਨੇ ਅੱਗੇ ਨਹੀਂ, ਪਰ ਇਹ ਨਾਮ ਦਾ ਸਿੱਕਾ ਉਹਨਾਂ ਨੇ ਕਿਹਾ ਹਰ ਥਾਂ ਤੇ ਚੱਲਦਾ, ਜਿੱਥੇ ਜਾਏਗਾ ਤੇਰੇ ਨਾਲ ਹੋਵੇਗਾ, ਹਰ ਥਾਂ ਤੇ ਚੱਲੇਗਾ ਨਾਮ, ਜਿੱਥੇ ਵੀ ਤੂੰ ਜਾਏਗਾ ਤੇਰੇ ਨਾਲ ਹੋਵੇਗਾ, ਤੇਰੇ ਅੰਗ ਸੰਗ ਹੋਵੇਗਾ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾ। ਨਿਰਮਲ ਪੰਥ ਦਾ ਨਿਰਮਲ ਰਾਜ, ਉਸ ਵਿੱਚ ਸਿੱਕਾ ਕਿਹੜਾ ਚੱਲਦਾ? ਨਾਮ ਦਾ। ਹੁਕਮ ਚੱਲਦਾ ਪ੍ਰਮਾਤਮਾ ਦਾ, ਇਹ ਪਵਿੱਤਰ ਪੰਥ ਚਲਾ ਦਿੱਤਾ। ਹਾਂਜੀ।
ਥਾਪਿਆ ਲਹਿਣਾ ਜੀਵ ਦੇ ਗੁਰ ਆਈ ਸਿਰ ਛਤਰ ਫਿਰਾਇਆ।
ਆਪਣੇ ਜੀਵਦਿਆਂ ਭਾਵ ਸਰੀਰ ਵਿੱਚ ਰਹਿੰਦਿਆਂ ਹੀ ਗੁਰੂ ਥਾਪ ਦਿੱਤਾ ਭਾਈ ਲਹਿਣੇ ਨੂੰ, ਗੁਰਿਆਈ ਦਾ ਛਤਰ ਸਿਰ ਤੇ ਚੁੱਲ ਗਿਆ। ਪ੍ਰੀਖਿਆ ਪਹਿਲੇ ਜ਼ਰੂਰ ਹੋਈਆਂ, ਜੋਤ ਵਿੱਚ ਜੋਤ ਤਾਂ ਹੀ ਰਲੇ ਜੀ ਉਸ ਦਾ ਜੋਤ ਦਾ ਗਿਆਨ ਹੋਵੇ। ਜੇ ਹੁਣ ਜੋਤ ਦਾ ਗਿਆਨ ਨਾ ਹੋਵੇ, ਬੰਦਾ ਸਥੂਲ ਚੀਜ਼ਾਂ ਤੱਕ ਹੀ ਰਹੇ, ਤੇ ਫੇਰ ਇਹ ਗੁਰਿਆਈ ਦਾ ਛਤਰ ਸਿਰ ਤੇ ਨਹੀਂ ਝੁੱਲ ਸਕਦਾ। ਉਹਨਾਂ ਦੀ ਮੰਗ ਰਹਿ ਗਈ ਕੇਵਲ ਇੱਕ ਹੀ ਕਿ ਜੋ ਜ਼ਿੰਮੇਵਾਰੀ ਗੁਰੂ ਸੌਂਪਦੇ ਨੇ, ਜੋ ਹੁਕਮ ਕੀਤਾ ਉਹ ਪੂਰਾ ਕਿਵੇਂ ਕੀਤਾ ਜਾਏ। ਬਸ ਗੁਰੂ ਉਹ ਬਣੇਗਾ ਜਿਹੜਾ ਹੁਕਮ ਦਾ ਪ੍ਰਚਾਰਕ ਹੋਵੇ। ਜਿਹੜਾ ਇਹ ਸੋਚੇ ਨੰਕਾਰ ਨੇ ਜੋ ਮੈਨੂੰ ਹੁਕਮ ਲਗਾਇਆ ਉਹ ਮੈਂ ਕਿਵੇਂ ਪੂਰਾ ਕਰਨਾ, ਸੰਸਾਰ ਦਾ ਭਲਾ ਕਿਵੇਂ ਕਰਨਾ। ਯਾਦ ਰੱਖਣਾ, ਗੁਰਿਆਈ ਨਾ ਤੇ ਕੋਈ ਧਨ ਦੀ ਪੰਡ ਹੈ ਤੇ ਨਾ ਸਨਮਾਨ ਦੀ। ਜਿੰਨਾ ਇਹ ਸਮਝਿਆ ਉਹਨਾਂ ਨੂੰ ਮਿਲਿਆ ਹੀ ਨਹੀਂ ਕੁਛ। ਪ੍ਰਿਥੀ ਚੰਦ ਸਮਝਦਾ ਸੀ ਪੰਡਾਂ ਦੀਆਂ ਪੰਡਾਂ ਧਨ ਦੀਆਂ ਮਿਲਣਗੀਆਂ। ਗੁਰਿਆਈ ਧਨ ਦੀ ਪੰਡ ਹੈ, ਸਨਮਾਨ ਮਿਲੇਗਾ। ਪਰ ਪਤਾ ਸੀ ਗੁਰੂ ਅਰਜਨ ਦੇਵ ਨੂੰ ਇਹ ਜ਼ਿੰਮੇਵਾਰੀ ਦੀ ਪੰਡ ਹੈ, ਤੱਤੀ ਲੋਹ ਤੇ ਵੀ ਬੈਠਣਾ ਪਵੇਗਾ। ਗੁਰਿਆਈ ਮਿਲੀ ਉਹਨਾਂ ਨੂੰ, ਤੁਰੋਂ ਅਕਾਲ ਪੁਰਖ ਨੇ ਦਿੱਤੀ ਕਿ ਜ਼ਿੰਮੇਵਾਰੀ ਨਿਭਾ ਸਕਦੇ। ਪ੍ਰੀਖਿਆ ਹੁਣ ਕੈਸੀਆਂ ਹੋਈਆਂ, ਗੱਲਾਂ ਛੋਟੀਆਂ ਛੋਟੀਆਂ ਨੇ, ਪਰ ਉਹਨਾਂ ਦੇ ਵਿੱਚ ਰਾਜ਼ ਬਹੁਤ ਵੱਡਾ ਹੁੰਦਾ। ਇੱਕ ਵਾਰ ਚੂਹੀ ਆਈ ਉਹਦੇ ਮਗਰ ਬਿੱਲੀ, ਉਹਨੇ ਕੀ ਕੀਤਾ, ਚੂਹੀ ਨੂੰ ਮਾਰ ਦਿੱਤਾ, ਅੱਧੀ ਖਾ ਗਈ ਤੇ ਅੱਧੀ ਸੁੱਟ ਗਈ। ਉਸ ਵੇਲੇ ਇੱਕ ਸਿੱਖ ਨੂੰ ਆਵਾਜ਼ ਮਾਰੀ, ਕਹਿਣ ਲੱਗੇ ਜਾ ਸ੍ਰੀ ਚੰਦਰ ਲਖਮੀ ਦਾਸ ਨੂੰ ਲਿਆ ਸਦਕੇ, ਦੋਵੇਂ ਆ ਆ ਚੂਹੀ ਸੁੱਟ ਕੇ ਆਓ ਬਾਹਰ। ਉਹ ਵੇਖ ਕੇ ਕਹਿਣ ਲੱਗੇ ਸਾਡਾ ਕੰਮ ਹੈ, ਭੰਗੀ ਲਿਆਉਂਦੇ ਹਾਂ ਸਦਕੇ। ਕੋਲ ਸੀ ਭਾਈ ਲਹਿਣਾ, ਲਹਿਣਿਆ ਤੂੰ ਸੁੱਟਿਆ। ਉਸੇ ਵੇਲੇ ਚੁੱਕੀ, ਬਾਹਰ ਜਾ ਕੇ ਸੁੱਟ ਆਇਆ। ਕਹਿਣ ਲੱਗੇ ਤੂੰ ਕਿਉਂ ਨੀ ਆਖਿਆ ਭੰਗੀ ਲਿਆਉਂਦੇ? ਕਹਿਣ ਲੱਗੇ ਭੰਗੀ ਬੰਦੇ ਨਹੀਂ ਪਾਤਸ਼ਾਹ, ਉਹ ਵੀ ਤੇ ਸਾਡੇ ਵਰਗੇ ਹੀ ਨੇ, ਫਰਕ ਕੀ ਹੈ? ਜੇ ਤੁਹਾਡੀ ਨਜ਼ਰ ਮੇਰੇ ਤੇ ਹੋ ਗਈ ਹੈ ਤੇ ਮੈਂ ਅੱਗੋਂ ਭੰਗੀਆਂ ਵੱਲ ਕਿਉਂ ਜਾਵਾਂ? ਸੇਵਾ ਜੇ ਮੈਨੂੰ ਬਖਸ਼ ਦਿੱਤੀ ਹੈ, ਮੈਂ ਹੋਰ ਕਿਸੇ ਨੂੰ ਦੱਸਣ ਕਿਉਂ ਜਾਵਾਂ? ਹੋਰਨਾਂ ਕੋਲੋਂ ਕਰਾਉਣ ਵਾਲੇ ਸਮਝਦੇ ਨੇ ਅਸੀਂ ਮਾਲਕ ਹਾਂ। ਇੱਕ ਰਾਤ ਕਹਿਣ ਲੱਗੇ ਦੀਵਾਰ ਗਿਰ ਗਈ, ਕੱਚੀ ਸੀ ਦੀਵਾਰ, ਬਣਾਓ। ਹੁਣ ਸਿਆਣੇ ਜਿਹੜੇ ਸਨ ਉਹ ਤੇ ਕਹਿਣ ਲੱਗੇ ਜੀ ਦੀਵਾਰ ਬਣਾਵਾਂਗੇ, ਨਾਲ ਖੁਰਦੀ ਜਾਏਗੀ, ਗਾਰਾ ਕਿਤੇ ਟਿਕਦਾ, ਬਰਸਾਤ ਰੁਕੇ ਬਣਾਈਏ। ਭਾਈ ਲਹਿਣਾ ਬਣਾਉਣ ਲੱਗ ਪਿਆ। ਪੁੱਛਿਆ ਸਿਆਣਿਆਂ ਨੇ ਜੋ ਦੂਸਰਿਆਂ ਕਿਹਾ, ਉਹ ਕਹਿਣ ਲੱਗੇ ਜੀ ਗਿਰੇ ਨਾ ਗਿਰੇ, ਆਪਣਾ ਤੇ ਕੰਮ ਹੈ ਕਿ ਹੁਕਮ ਜੋ ਸਤਿਗੁਰਾਂ ਕਰ ਦਿੱਤਾ ਉਸ ਤੇ ਕਿੰਤੂ ਕੋਈ। ਬਣਾਉਣੀ ਸੀ, ਬਣ ਗਈ, ਕੱਪੜੇ ਧੋ ਲਿਆ ਅੱਧੀ ਰਾਹ। ਦੂਸਰੇ ਕਹਿਣ ਹੁਣ ਸੁੱਕ ਜਾਣਗੇ, ਸੁੱਕਣੇ ਤੇ ਦੇਣਾ ਹੀ ਨਹੀਂ। ਉਹਨਾਂ ਨੇ ਕਿਹਾ ਤੋਣ ਵਾਸਤੇ ਚਲੇਗਾ। ਕਹਿੰਦੇ ਨੇ 12 ਇਮਤਿਹਾਨ ਪ੍ਰੀਖਿਆ ਐਸੀਆਂ ਹੋਈਆਂ, ਇੱਕ ਤੇ ਕਮਾਲ ਸੀ, ਬੁੱਢਿਆ ਸੁੱਤੇ ਰਹਿ ਗਏ, ਦਿਨ ਚੜ੍ਹਾ ਆਇਆ, ਉਹ ਦੌੜ ਕੇ ਬਾਹਰ ਗਏ। ਕਹਿਣ ਲੱਗੇ ਨਹੀਂ ਮਹਾਰਾਜ, ਅਜੇ ਅੱਧੀ ਰਾਤ ਹੈ। ਕਹਿਣ ਲੱਗੇ ਤੈਨੂੰ ਕਿਵੇਂ ਪਤਾ? ਕਹਿਣ ਲੱਗੇ ਲੈ ਮੈਂ ਤਾਰਾ ਵੇਖ ਕੇ ਆਇਆ ਬਾਹਰੋਂ। ਤਿੰਨ ਵਾਰੀ ਉਹਨਾਂ ਕਿਹਾ ਨਹੀਂ ਦਿਨ ਚੜਾਇਆ, ਔਖੇ ਮੈਂ ਤਾਰਾ ਵੇਖ ਕੇ ਆਇਆ। ਲੈਣੇ ਤੂੰ ਵੇਖ ਭਲਾ ਤਾਰਾ ਠੀਕ ਹੈ? ਚਰਨ ਫੜ ਕੇ ਕਹਿਣ ਲੱਗੇ ਤਾਰਾ ਵੇਖਣ ਦੀ ਲੋੜ ਹੀ ਕੀ ਹੈ, ਮੈਨੂੰ ਤੁਹਾਡੇ ਬਚਨ ਤੇ ਭਰੋਸਾ ਹੈ, ਦਿਨ ਚੜਾ ਹੈ, ਆਓ ਚੱਲੀਏ ਇਸ਼ਨਾਨ ਕਰਨ। ਪੁੱਛਿਆ ਬਾਬੇ ਬੁੱਢੇ ਨੇ, ਜਦੋਂ ਕੋਈ ਗੱਲ ਜਿਹੜੀ ਹੈ ਨਾ ਉਹਨੂੰ ਕੋਈ ਕੱਟੇ ਥੋੜਾ ਮਹਿਸੂਸ ਹੁੰਦਾ। ਕਹਿਣ ਲੱਗੇ ਆ ਤੇਰੀ ਤਸੱਲੀ ਕਰਾਵਾਂ, ਅੱਧੀ ਰਾਤ ਹੈ। ਕਹਿਣ ਲੱਗੇ ਤੈਨੂੰ ਤਾਰੇ ਤੇ ਭਰੋਸਾ ਹੈ? ਮੈਨੂੰ ਗੁਰੂ ਨਾਨਕ ਦੇਵ ਤੇ ਭਰੋਸਾ ਹੈ, ਮੈਂ ਤਾਰਿਆਂ ਤੇ ਵਿਸ਼ਵਾਸ ਨਹੀਂ ਕਰਦਾ, ਮੈਨੂੰ ਗੁਰੂ ਦੇ ਹੁਕਮ ਤੇ ਭਰੋਸਾ। ਤੇ ਤਾਰੇ ਗਲਤ ਹੋ ਸਕਦੇ ਨੇ, ਗੁਰੂ ਨਾਨਕ ਗਲਤ ਨਹੀਂ ਹੋ ਸਕਦਾ, ਸ਼ੱਕ ਹੀ ਕੋਈ। ਆਖਰੀ ਇਮਤਿਹਾਨ ਫੜ ਲਿਆ ਕੁਤਕਾ, ਕੁੱਤੇ ਮਗਰ ਤੁਰੇ ਜਾ ਰਹੇ ਨੇ, ਉਹ ਧਾਨਕ ਰੂਪ ਰਹਾ ਕਰਤਾ, ਪੂਰਾ ਨਕਸ਼ਾ ਬਾਰ ਬਣਾ ਦਿੱਤਾ। ਜਿਹੜਾ ਆਉਂਦਾ ਮੱਥਾ ਟੇਕਦਾ, ਉਹਨੂੰ ਆਉਂਦਿਆਂ ਪੁੱਛਦੇ ਕਦੀ ਨਹੀਂ ਸੀ ਪੁੱਛੇ ਕਿਉਂ ਮੱਥਾ ਟੇਕਿਆ? ਮਹਾਰਾਜ ਤੁਸੀਂ ਮੇਰੇ ਗੁਰੂ ਹੋ, ਮੈਂ ਤੁਹਾਡਾ ਸਿੱਖ ਹਾਂ। ਸਿੱਖ ਏਡੀ ਸੌਖੀ ਸਿੱਖੀ, ਦੋ ਚਾਰ ਕੁੱਤਕੇ ਉਹਨੂੰ ਜੜ ਦਿੰਦੇ। ਹੁਣ ਪਹਿਲੇ ਦਿਨ ਹੋਇਆ, ਨਸ ਗਏ ਸਾਰੇ, ਮਾਰ ਖਾ ਕੇ ਦੌੜ ਗਏ, ਪੈਸੇ ਕੱਢ ਕੇ ਥੈਲੇ ਚ ਸੁੱਟੇ, ਕੁਝ ਪੈਸੇ ਲੈ ਕੇ ਚਲੇ ਗਏ ਲੈਣਾ। ਫਿਰ ਭਾਈ ਲੈਣਿਆ ਤੂੰ ਕਿਉਂ ਨੀ ਜਾਂਦਾ? ਗੁੱਸੇ ਚ ਆ ਕੇ ਪਿੱਛਾ ਕਿਉਂ ਨੀ ਮੇਰਾ ਛੱਡਦਾ? ਕਹਿਣ ਲੱਗਾ ਜਾਵਾਂ ਕਿੱਥੇ, ਹੈ ਹੀ ਨੀ ਟਿਕਾਣਾ ਹੀ ਕੋਈ ਨੀ, ਮੇਰਾ ਘਰ ਤੁਸੀਂ, ਮੇਰਾ ਟਿਕਾਣਾ ਤੁਹਾਡੇ ਚਰਨਾਂ ਵਿੱਚ। ਇਸੇ ਤਰ੍ਹਾਂ ਹੀ ਅਸੀਂ ਵੀ ਟਿਕਾਣਾ ਬਣਾਈਏ ਸੁਰਤ ਕਰਕੇ। ਮੈਂ ਕਹਿੰਦਾ ਜ਼ਿੰਦਗੀ ਇੱਕ ਛਿਨ ਤੇ ਕਦੀ ਆ ਜਾਏ ਜਦੋਂ ਆਖੀਏ ਗੁਰੂ ਨਾਨਕ ਦੇਵ ਮੇਰਾ ਟਿਕਾਣਾ ਤੇਰੇ ਚਰਨਾਂ ਵਿੱਚ, ਬਾਕੀ ਆਸਰੇ ਕੱਚੇ, ਬਾਕੀ ਟੇਕਾਂ ਕੱਚੀਆਂ, ਤੇਰਾ ਘਰ ਹੀ ਮੇਰਾ ਘਰ ਹੈ। ਗੱਲ ਨਾ ਲਾ ਲਿਆ। ਕਹਿਣ ਲੱਗੇ ਅੱਛਾ ਫਿਰ ਖਾ ਮੁਰਦਾ ਕਿਹੜੇ ਪਾਸਿਓ? ਕਹਿਣ ਲੱਗੇ ਬਸ ਕਰ, ਤੇਰਾ ਟਿਕਾਣਾ ਮੇਰੇ ਬਿਨਾਂ ਨਹੀਂ ਤੇ ਮੇਰਾ ਟਿਕਾਣਾ ਵੀ ਤੇਰੇ ਬਿਨਾਂ ਕੋਈ ਨਹੀਂ, ਤੇਰੇ ਹਿਰਦੇ ਚ ਬੈਠਾਂਗਾ। ਬੜਾ ਸੁੰਦਰ ਕਿਹਾ ਸੱਤੇ ਬਲਵੰਡ ਨੇ। ਉਹ ਕਹਿੰਦੇ ਨੇ ਹੋ ਰਿਓ ਗੰਗ ਵਹਾਈ ਹੈ ਦੁਨਿਆਈ ਆਖੇ ਕੇ ਕਿਉਣ, ਨਾਨਕੀ ਸਰ ਜਗਨਾਥ ਉਹ ਚਹੱਦੀ ਵੈਨ ਵਿਰ ਕਿਉਂ ਨਾ, ਮਾਦਾਨਾ ਪਰਬਤ ਕਰ ਨੇਤਰ ਬਾਸ਼ਕ ਸ਼ਬਦ ਰਿੜ ਕਿਉਂ ਨਾ, ਚੌਦਹ ਰਤਨ ਕਾਲਿਆਨ ਕਰ ਆਵਾ ਗਾਉਣ ਚਿਲ ਕਿਉਂ ਨਾ, ਸਿੱਖਾਂ ਪੁੱਤਰਾਂ ਘੋਖ ਕੈ ਸਭ ਉਮਤ ਵੇਖੋ ਜੇ ਕਿਉਂ ਨਾ, ਜਾਂ ਸੁਦੋ ਤਾਂ ਲੈਣਾ ਟਿੱਕਿਆ ਨਾ। ਉਹਨਾਂ ਤੇ ਇੱਥੇ ਤੱਕ ਕੀਤਾ, ਉਹ ਸੇਵਕ ਦੀ ਵਡਿਆਈ ਆਸਮਾਨ ਨੂੰ ਲਾ ਦੇ, ਆਸਮਾਨ ਕਿਹੜਾ ਛਿੱਕਿਆ ਨਾ। ਦੁਨੀਆਂ ਕਹਿੰਦੀ ਹੈ ਉਲਟੀ ਗੰਗਾ ਵਹਾ ਦਿੱਤੀ ਹੋ ਕੇ ਲੈਣੇ, ਅੱਜ ਤੱਕ ਤੂੰ ਸਾਰੇ ਹੁਕਮ ਮੰਨੇ ਤੇ ਅੱਜ ਆਖਰੀ ਹੁਕਮ ਹੈ। ਕਹਿਣ ਲੱਗੇ ਜੀ ਕਿਹੜਾ? ਕਹਿਣ ਲੱਗੇ ਆਖਰੀ ਹੁਕਮ ਹੈ ਕਿ ਜਿਸ ਆਸਣ ਤੇ ਮੈਂ ਬੈਠਦਾ ਸਾਂ ਅੱਜ ਤੂੰ ਬੈਠੇਗਾ। ਹੁਣ ਇਹ ਅਸੀਂ ਤੇ ਸੁਣ ਲਿਆ ਭਾਈ, ਲੈਣੇ ਲਈ ਸੁਣਨਾ ਸੌਖਾ ਨਹੀਂ ਸੀ, ਜੋ ਉਸ ਤੇ ਮਨ ਦੀ ਹਾਲਤ ਹੋਈ ਉਹ ਹੀ ਜਾਣਦੇ। ਗੁਰੂ ਨਾਨਕ ਦੇਵ ਦੇ ਥਾਂ ਤੇ ਮੈਂ ਅੱਜ ਤੱਕ ਚਰਨਾਂ ਚ ਬੈਠਦਾ ਰਿਹਾ। ਕਹਿਣ ਲੱਗੇ ਦੂਸਰੀ ਗੱਲ ਹੋਰ ਆ ਜਰਾ ਇਸ ਤੋਂ ਵੀ ਮੁਸ਼ਕਲ, ਜਿਵੇਂ ਤੂੰ ਰੋਜ ਮੱਥਾ ਟੇਕਦਾ ਰਿਹਾ ਅੱਜ ਤੇਰੇ ਚਰਨਾਂ ਤੇ ਸਿਰ ਰੱਖ ਕੇ ਮੈਂ ਮੱਥਾ ਟੇਕਾਂ ਹੈ ਤੇ ਇਸੇ ਤਰ੍ਹਾਂ ਜੀ। ਪਹਿਲੋਂ ਜਦੋਂ ਆਉਂਦੇ ਹੋ ਗੁਰੂ ਨੂੰ ਮੱਥਾ ਟੇਕਦੇ ਹੋ, ਪਰ ਜਿਹੜਾ ਵੀ ਸਿੱਖ ਗੁਰੂ ਦੇ ਦਰ ਪ੍ਰਵਾਨ ਹੋ ਗਿਆ ਗੁਰੂ ਨੇ ਸਿਰ ਝੁਕਾ ਦਿੱਤਾ ਤੇ ਕਹਿ ਦਿੱਤਾ ਗੁਰਸਿੱਖਾਂ ਕੀ ਅਰਥ ਉੜਦੇ ਹਮ ਪਾਪੀ ਵੀ ਗਤ ਪਾਹੇ। ਇੰਨਾ ਸਤਿਕਾਰ, ਇੰਨਾ ਸਨਮਾਨ। ਇੱਕ ਸਮਾਂ ਐਸਾ ਵੀ ਆਉਂਦਾ ਬਾਪ ਪੁੱਤਰ ਤੋਂ ਕੁਰਬਾਨ ਹੋ ਜਾਂਦਾ, ਕਹਿੰਦਾ ਕੁੱਲ ਧਾਰ ਦਿੱਤੀ, ਚਾਰ ਚੰਨ ਲਾ ਦਿੱਤੀ, ਤੂੰ ਇੰਨਾ ਚੰਗਾ ਨਿਕਲਿਆ ਚਿੱਤ ਚੇਤਾ ਨਹੀਂ ਸੀ।
ਇਹਨਾਂ ਕੁਛ ਕਰ ਦਿੱਤਾ ਜੋ ਮੈਂ ਤੇਰੇ ਲਈ ਸੋਚਿਆ ਸੀ ਉਹ ਕੁਛ ਨਿਕਲਿਆ। ਜਿਸ ਦਿਨ ਸਿੱਖ ਇੱਥੇ ਤੱਕ ਜਾ ਪਹੁੰਚਦਾ ਜਿਵੇਂ ਕਿਸੇ ਕਿਸਾਨ ਦੀ ਖੇਤੀ ਫਲ ਜਾਂਦੀ ਵੇਖ ਕੇ ਖੁਸ਼ ਹੁੰਦਾ, ਬਾਗ ਫਲਾਂ ਨਾਲ ਲੱਦਿਆ ਜਾਏ ਮਾਲੀ ਖੁਸ਼ ਹੁੰਦਾ, ਸਿੱਖ ਦੀ ਸਿੱਖੀ ਪੂਰੀ ਹੁੰਦੀ, ਗੁਰੂ ਗਦਗਦ ਹੋ ਜਾਂਦਾ। ਥਾਪਿਆ ਲੈਣਾ ਜੀਵਨ ਦੇ ਗੁਰ ਆਈ ਸਿਰ ਛਤਰ ਫਗਾਇਆ। ਭਾਈ ਗੁਰਦਾਸ ਸਿੱਖ ਥਾਂ ਤੇ ਕਹਿੰਦੇ ਨੇ ਜੋਤੀ ਜੋਤ ਮਿਲਾਈਆਂ ਨਾ ਦੀਵੇ ਤੇ ਜਿਉ ਦੀਵਾ ਬਲਿਆ। ਜਿਵੇਂ ਬੁਝਿਆ ਹੋਇਆ ਦੀਵਾ ਜਗਦੇ ਦੀਵੇ ਦੇ ਨਾਲ ਛੁਆ ਦਿਓ ਉਹ ਜਗ ਜਾਂਦਾ, ਹੁਣ ਉਹ ਵੀ ਦੀਵਾ ਜਗਦਾ ਹੈ ਵੀ ਜਗਦਾ ਪਿਆ। ਭਾਈ ਲਹਿਣਾ ਦੀਵਾ ਤੇ ਪਹਿਲੇ ਜ਼ਰੂਰ ਸੀ ਪਰ ਬੁਝਿਆ, ਪਰ ਗੁਰੂ ਨਾਨਕ ਦੇਵ ਨਾਲ ਸ਼ੋਗ ਹੈ ਦੀਵਾ ਜਗ ਗਿਆ। ਜੋਤ ਜਗ ਮਗਾ ਉੱਠੀ ਉਸ ਜੋਤ ਵਿੱਚ ਜੋਤ ਲੀਨ ਹੋ ਗਈ। ਥਾਪਿਆ ਲਹਿਣਾ ਜੀਵਨ ਦੇ ਗੁਰ ਆਈ ਸਿਰ ਛਤਰ ਫਹਿਰਾਇਆ। ਅਗਲੀ ਪੰਕਤੀ, ਹਾਂਜੀ।
ਜੋਤੀ ਜੋਤ ਮਿਲਾਏ ਕੈ ਸਤਿਗੁਰ ਨਾਨਕ ਰੂਪ ਵਟਾਇਆ।
ਹੁਣ ਇਹ ਅਵਸਥਾ ਭਾਗਾਂ ਵਾਲਾ ਇੱਥੇ ਤੱਕ ਪਹੁੰਚੇ ਇਸ ਦਾ ਗਿਆਨ ਹੋਵੇ। ਮੈਂ ਤੁਹਾਡੇ ਚਰਨਾਂ ਚ ਬੇਨਤੀ ਕਰਾਂ, ਹੱਥ ਨਾਲ ਹੱਥ ਮਿਲਾਉਣਾ ਤੇ ਸਭ ਨੂੰ ਆਉਂਦਾ, ਕੋਈ ਮੁਸ਼ਕਲ ਨਹੀਂ, ਮਿਲਾ ਲੈਣੀ। ਗੱਲ ਵੀ ਮਿਲਣਾ ਆਉਂਦਾ, ਕੋਈ ਮੁਸ਼ਕਲ ਨਹੀਂ, ਪਰ ਜੋਤ ਵਿੱਚ ਜੋਤ ਮਿਲਾਉਣੀ ਆਉਂਦੀ ਹੈ। ਹੱਥ ਨਾਲ ਹੱਥ ਤਾਂ ਮਿਲੇਗਾ ਜੇ ਵਿੱਚ ਕੋਈ ਦੂਸਰੀ ਚੀਜ਼ ਨਾ ਹੋਵੇ, ਜੇ ਵਿੱਚ ਕੁਛ ਹੋਰ ਰੱਖਿਆ ਨਾ, ਕੱਪੜਾ ਹੀ ਹੈ, ਹੱਥ ਨੂੰ ਹੱਥ ਨਹੀਂ ਲੱਗ ਸਕੇਗਾ। ਪਰ ਜੋਤ ਵਿੱਚ ਜੋਤ ਕਿਵੇਂ ਮਿਲੇ? ਬੰਦੇ ਨੇ ਤੇ ਵਿੱਚ ਬਹੁਤ ਕੰਧਾਂ ਉਸਾਰੀਆਂ, ਬਹੁਤ ਕੁਛ ਹੈ, ਵਿੱਚ ਇਸ ਦੀ ਹਉਮੈ ਵੀ ਖੜੀ ਹੈ ਤੇ ਕਹਿੰਦਾ ਜੋਤ ਵੀ ਰਲ ਜਾਏ, ਜੋਤ ਵਿੱਚ ਜੋਤ ਵੀ ਮਿਲ ਜਾਏ, ਵਿੱਚ ਕਾਮ ਕ੍ਰੋਧ ਲੋਭ ਮੋਹੰਕਾਰ ਵੀ ਆ ਜਾਂਦੇ ਨੇ, ਆਸਾ ਤ੍ਰਿਸ਼ਨਾ ਵੀ ਆ ਜਾਂਦੀ ਹੈ, ਸਾਰਾ ਸੰਸਾਰ ਵਿੱਚ ਖੜਾ, ਕੂੜ ਦੀ ਪਾਲ ਵਿੱਚ ਖੜੀ ਹੈ, ਇਹ ਹੁਣ ਟੁੱਟੇ ਕਿਵੇਂ? ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੇ ਪਾਲ? ਜੋਤ ਵਿੱਚ ਜੋਤ ਕਿਵੇਂ ਰਲੇ? ਬੰਦਾ ਆਪਣਾ ਅਭਿਮਾਨ ਵੀ ਇੰਨਾ ਕਿ ਮੈਂ ਤੇ ਬਿਲਕੁਲ ਯੋਗ ਹਾਂ ਜੀ, ਹੁਣ ਜੋਤ ਰਲਣੀ ਚਾਹੀਦੀ। ਮੈਨੂੰ ਇੱਕ ਕਥਾ ਯਾਦ ਆਈ, ਆਪ ਨਾਲ ਸਾਂਝੀ ਕਰਾਂ। ਇੱਕ ਸਾਧੂ ਹੋਏ ਮਲੂਕ ਦਾਸ, ਰਾਜਪੂਤਾਂ ਨੇ ਸਤਿਗੁਰੂ ਗਏ, ਗੁਰੂ ਗੋਬਿੰਦ ਸਿੰਘ ਨੂੰ ਮਿਲੇ ਨੇ। ਉਹਨੂੰ ਕਿਸੇ ਪੁੱਛਿਆ, ਸੰਤ ਜੀ ਬੜਾ ਟਿਕਾ ਤੁਹਾਡੇ ਅੰਦਰ ਜਾਪਦਾ ਹੈ, ਪਤਾ ਲੱਗ ਜਾਂਦਾ ਟਿਕਾ ਵਾਲੇ ਦੁਨੀਆਂ ਤੇ ਹੋਏ, ਇਹ ਕਿਵੇਂ ਹੋਏ, ਗਿਆਨ ਕਿੱਥੋਂ ਮਿਲਿਆ? ਕਹਿਣ ਲੱਗਾ ਹੱਸੋਗੇ ਮੇਰੇ ਪਾਗਲਪਣ ਤੇ ਜੇ ਮੈਂ ਦੱਸ ਦਿੱਤਾ। ਕਹਿਣ ਲੱਗੇ ਦੱਸੋ ਤੇ ਸਹੀ। ਕਹਿਣ ਲੱਗੇ ਟਿਕਾ ਤੁਹਾਨੂੰ ਦੱਸਣਾ, ਅਪਮਾਨ ਟੁੱਟਿਆ ਤੇ ਟਿਕਾ ਮਿਲਿਆ, ਮੇਰਾ ਹੰਕਾਰ ਟੁੱਟਿਆ ਤੇ ਟਿਕਾ ਮਿਲਿਆ। ਤੇ ਕਹਿਣ ਲੱਗੇ ਹੰਕਾਰ ਤੁਹਾਡਾ ਕਿਸਨੇ ਤੋੜਿਆ? ਕਹਿਣ ਲੱਗਾ ਕਿ ਛੋਟੇ ਜੇ ਬੱਚੇ, ਮੇਰਾ ਅਪਮਾਨ ਹੰਕਾਰ ਤੋੜਿਆ, ਛੋਟੇ ਬੱਚੇ ਨੇ ਮੈਨੂੰ ਮਾਰਗ ਮਿਲ ਗਿਆ, ਮੈਨੂੰ ਜੋਤ ਦਾ ਮਾਰਗ ਮਿਲ ਗਿਆ। ਕਹਿਣ ਲੱਗੇ ਕਿਵੇਂ? ਕਹਿਣ ਲੱਗੇ ਬੜੀ ਬਹਿਸ ਕਰਦਾ ਸਾਂ, ਪ੍ਰਸ਼ਨ ਖੜੇ ਕਰਦਾ ਸਾਂ, ਹਰ ਇੱਕ ਨੂੰ ਹਰਾਉਣਾ ਚਾਹੁੰਦਾ ਸਾਂ, ਬੜੀਆਂ ਕੁੰਤਰਾਂ, ਬੜੀਆਂ ਦਲੀਲਾਂ, ਬੜਾ ਗਿਆਨਵਾਨ, ਲੋਕਾਂ ਨੂੰ ਉਪਦੇਸ਼ ਕਰਦਾ ਸਾਂ, ਇੱਕ ਦਿਨ ਮਿਲਿਆ ਹੀ ਕੋਈ ਨਾ। ਬੜਾ ਔਖਾ ਸਾਂ ਕਿ ਅੱਜ ਸੁਣਨ ਵਾਲਾ ਹੀ ਕੋਈ ਨਹੀਂ ਮਿਲਿਆ। ਸੁਣਾਉਣ ਦਾ ਵੀ ਇੱਕ ਬੜਾ ਰਸ ਹੈ, ਮਿਲਿਆ ਹੀ ਕੋਈ ਨਹੀਂ ਅੱਜ। ਉਹ ਕਹਿੰਦੇ ਇੱਕ ਬੱਚਾ ਹੀ ਮਿਲ ਗਿਆ ਤੇ ਉਹ ਹੱਥ ਤੇ ਦੀਵਾ ਰੱਖੀ ਜਾਏ, ਤੇ ਮੈਂ ਉਹਨੂੰ ਪੁੱਛ ਬੈਠਾ ਕਾਕਾ ਠਹਿਰ ਕਿੱਥੇ ਚੱਲਿਆ? ਕਹਿੰਦਾ ਬੱਚਾ ਤੇ ਬੜਾ ਹੀ ਹੁਸ਼ਿਆਰ ਚਤਰ। ਕਹਿਣ ਲੱਗਾ ਮੰਦਰੇ ਚੱਲੇ, ਕੀ ਕਰਨ ਚੱਲਿਆ? ਕਹਿਣ ਲੱਗਾ ਦੀਵਾ ਜਗਾਇਆ ਰੱਖਣ ਚੱਲੇ। ਕਹਿਣ ਲੱਗੇ ਫਿਰ ਦੀਵਾ ਕਿਵੇਂ ਬਣਦਾ? ਕਹਿਣ ਲੱਗਾ ਜੀ ਮੈਨੂੰ ਨੀ ਬਣਾਉਣਾ ਆਉਂਦਾ, ਘੁਮਿਆਰ ਬਣਾਉਂਦੇ ਨੇ ਤੇ ਦੁਕਾਨ ਤੋਂ ਲਿਆਂਦਾ। ਲੱਗਾ ਟਕਾ ਟਕ ਜਵਾਬ ਦੇਈ ਜਾ ਰਿਹਾ ਤੇ ਜਗਾਇਆ ਕਿਵੇਂ? ਕਹਿਣ ਲੱਗਾ ਮਾਂ ਨੇ ਤੇਲ ਪਾਇਆ, ਬੱਤੀ ਵੱਟ ਕੇ ਪਾਈਏ, ਜਗਾ ਤਾ। ਕਹਿੰਦੀ ਮੰਦਰੇ ਰੱਖਿਆ। ਕਹਿਣ ਲੱਗਾ ਪੁੱਤਰ ਫਿਰ ਆਖਰੀ ਗੱਲ, ਆ ਜਿਹੜੀ ਜੋਤ ਉੱਤੇ ਜਗਦੀ ਪਈ ਹੈ ਇਹ ਕਿੱਥੋਂ ਆਈ ਹੈ, ਦੱਸੇਗਾ? ਉਹਨੇ ਮਾਰੀ ਫੂਕ ਤੇ ਬੁਝਾ ਕੇ ਕਹਿਣ ਲੱਗਾ ਬਾਬਾ ਤੂੰ ਦੱਸ ਜੋਤ ਕਿੱਥੇ ਗਈ ਹੈ ਤੇ ਮੈਂ ਤੈਨੂੰ ਦੱਸਾਂਗਾ ਜੋਤ ਕਿੱਥੋਂ ਆਈ ਹੈ। ਤੇ ਹੈਰਾਨ ਹੋ ਗਿਆ, ਕਹਿਣ ਲੱਗਾ ਤੇਰੇ ਚਰਨ ਚੁੰਮਾ, ਮੈਨੂੰ ਤੇ ਬਹੁਤ ਅਭਿਮਾਨ ਸੀ, ਦੁਨੀਆਂ ਕਿੱਥੋਂ ਆਈ, ਅਜੀਬ ਕਿੱਥੋਂ ਆਏ, ਤੇ ਮੈਨੂੰ ਤੇ ਇਹ ਵੀ ਨੀ ਪਤਾ ਅੱਗ ਦੀ ਲਾਟ ਕਿੱਥੋਂ ਆਈ ਹੈ। ਕਹਿਣ ਲੱਗਾ, ਬਾਬਾ ਤੈਨੂੰ ਦੱਸਾਂ, ਨਾ ਜੋਤ ਕਿੱਥੋਂ ਆਈ ਹੈ ਤੇ ਨਾ ਕਿਤੇ ਗਈ ਹੈ, ਇਹ ਸਦਾ ਹੀ ਹੈ, ਇਹ ਸਿਰ ਪ੍ਰਗਟ ਹੁੰਦੀ ਹੈ। ਕਹਿੰਦਾ ਮੈਂ ਆਖਿਆ ਬੱਚਾ ਨਹੀਂ ਤੂੰ, ਤੂੰ ਤੇ ਗੁਰੂ ਹੈ, ਪਤਾ ਨੀ ਕਿੰਨਾ ਪੁਰਾਣਾ ਅਨੁਭਵ ਤੇਰੇ ਨਾਲ ਆ ਗਿਆ। ਮਰਦ ਕਰਾਂ, ਅਵਮਾਨ ਟੁੱਟੇਗਾ ਤੇ ਜੋਤ ਵਿੱਚ ਜੋਤ ਰਲੇਗੀ। 7 ਸਾਲ ਵਿੱਚ ਕਾਲ ਕਮਾਈ ਨੇ ਕੀ ਕੀਤਾ, ਇਹ ਪਤਾ ਲੱਗ ਗਿਆ ਕਿ ਮੈਂ ਕੁਛ ਨਹੀਂ ਕਰ ਸਕਦਾ, ਜੋ ਕਰੇਗਾ ਗੁਰੂ ਨਾਨਕ ਦੇਵ ਕਰੇਗਾ, ਮੇਰੇ ਵਸ ਕੁਛ ਨਹੀਂ, ਮੇਰਾ ਗਿਆਨ ਧਿਆਨ ਕਿਸੇ ਕੰਮ ਦਾ ਨਹੀਂ, ਮੇਰੀ ਕੀਤੀ ਗੱਲ, ਤੇਰਾ ਕੀਤਾ ਹੋਇਆ ਕੰਮ, ਇਹਦਾ ਮੁੱਲ ਨਹੀਂ, ਗੁਰੂ ਤੇਰੀ ਬਖਸ਼ਿਸ਼ ਦਾ ਮੁੱਲ, ਤੇਰੀ ਮਿਹਰ ਦਾ ਮੁੱਲ ਹੈ, ਜੋ ਤੂੰ ਕਰਨਾ ਉਹ ਪ੍ਰਵਾਨ ਹੈ, ਰੱਬ ਨੂੰ ਪ੍ਰਵਾਨ ਹੈ। ਜਿਸ ਦਿਨ ਗੁਰੂ ਦੇ ਆਸਰੇ ਹੋ ਗਏ, ਇਹਨੂੰ ਕਹਿੰਦੇ ਨੇ ਸ਼ਰਨ ਸਿਧਾਂਤ। ਸ਼ਰਨ ਵਿੱਚ ਜਦੋਂ ਕੋਈ ਆਉਂਦਾ, ਜੇ ਰੰਚਕ ਮਾਤਰ ਵੀ ਰਾਈ ਜਿੰਨੀ ਵੀ ਹਉਮੈ ਹੈ, ਪ੍ਰਵਾਨ ਨਹੀਂ ਹੋਵੇਗਾ। ਸ਼ਰਨ ਤੇ ਹੋਏ ਨਿਮਾਣੀ ਢਹਿ ਪਈ, ਮਿਲਿਆ ਸਹਿਜ ਸੁਭਾਅ, ਜਦੋਂ ਵੇਖਿਆ ਹਉਮੈ ਨਹੀਂ, ਅਗਿਆਨਤਾ ਤੇ ਹੈ ਹੀ ਨਹੀਂ, ਸੰਸਾਰ ਤੇ ਹੁਣ ਇੱਥੇ ਹੈ ਹੀ ਨਹੀਂ, ਇਹ ਤੇ ਕਰਤਾਰ ਹੈ, ਲੈਣਾ ਤੇ ਪ੍ਰਕਾਸ਼ ਰੂਪ ਹੋ ਗਿਆ, ਜਗਮਗਾ ਉੱਠਿਆ। ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਵੈਸੇ ਬੱਚਾ ਵੀ ਕੋਈ ਚਾਰ ਚੰਨ ਲਾਏ ਘਰ ਨੂੰ ਕਹਿੰਦੇ ਆ, ਇਹ ਤੇ ਘਰ ਦਾ ਚਿਰਾਗ ਹੈ, ਇਹ ਤੇ ਕੁੱਲ ਦੀਪਕ ਹੈ, ਦੀਪਕ ਦੀਵਾ ਹੀ ਤੇ ਹੁੰਦਾ ਹੈ। ਸਤਿਗੁਰਾਂ ਨੇ ਕਿਹਾ ਸੀ, ਤੂੰ ਮੇਰੀ ਕੁੱਲ ਦਾ ਦੀਵਾ ਹੈ, ਇਹ ਕੁੱਲ ਬੇਦੀਆਂ ਦੀ ਨਹੀਂ, ਇਹ ਗੁਰੂਆਂ ਦੀ ਕੁੱਲ ਹੈ। ਬਾ ਬਾਣੇ ਕਰ ਚਾਨਣ ਲਹਿਣਾ, ਬਾਬੇ ਦੇ ਘਰ ਵਿੱਚ ਪ੍ਰਕਾਸ਼ ਬਣ ਕੇ ਆ ਗਿਆ, ਦੀਵਾ ਬਣ ਕੇ ਆ ਗਿਆ, ਚਿਰਾਗ ਬਣ ਕੇ ਆ ਗਿਆ ਲਹਿਣਾ। 48 ਸਾਲ ਦੀ ਸਾਰੀ ਉਮਰ ਸੀ, ਉਮਰ ਕਰਕੇ ਸਾਹਿਬ ਗੁਰੂ ਨਾਨਕ ਦੇਵ ਜੀ ਨਾਲੋਂ ਗੁਰੂ ਅੰਗਦ ਦੇਵ 35.5 ਸਾਲ, 35 ਸਾਲ 6 ਮਹੀਨੇ ਛੋਟੇ ਸਨ, 12 ਸਾਲ 9 ਮਹੀਨੇ 17 ਦਿਨ ਗੁਰਿਆਈ ਗੱਦੀ ਤੇ ਇਹ ਜ਼ਿੰਮੇਵਾਰੀ ਨਿਭਾਈ। 63 ਸਲੋਕ ਉਹਨਾਂ ਦੇ ਉਚਾਰਨ ਕੀਤੇ ਹੋਏ, ਇੱਕ ਸਿਰਫ ਸੁਣਾ ਕੇ ਸਮਾਪਤੀ ਕਰਾਂ। ਕਹਿੰਦੇ ਨੇ, ਮੱਥਾ ਟੇਕਣ ਵਾਲਿਆ ਯਾਦ ਰੱਖੇ, ਸਲਾਮ ਤੇ ਕਰ ਰਿਹਾ ਤੇ ਜੇ ਨਾਲ ਜਵਾਬ ਵੀ ਦੇਈ ਜਾਣਾ, ਨਾ ਤੇਰੀ ਸਲਾਮ ਥਾਂ ਤੇ ਨਾ ਜਵਾਬ, ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਖੁੱਥਾ ਜਾਏ ਨਾਨਕ ਦੋਵੇਂ ਕੂੜੀਆਂ, ਥਾਏ ਨਾ ਕਾਈ ਪਾਏ। ਫਿਰ ਕਰੀਏ ਕੀ? ਕਹਿਣ ਲੱਗੇ, ਕਰਨ ਵਾਲਾ ਇੱਕ ਹੀ ਕੰਮ ਕਰ, ਜਿਸ ਮਾਲਕ ਨਾਲ ਜ਼ੋਰ ਨਹੀਂ ਚੱਲਦਾ ਉਸ ਅੱਗੇ ਬਸ ਅਰਦਾਸ ਕਰ, ਉਸ ਅੱਗੇ ਜੋਦੜੀ ਕਰ, ਨਿਮਾਣਾ ਹੋ ਕੇ ਗਿਰ ਜਾ ਹੁਕਮ ਰਜ਼ਾ ਵਿੱਚ ਆ। ਚਾਕਰ ਲੱਗੇ ਚਾਕਰੀ ਨਾਲੇ ਗਰ ਵਾਦ, ਗੱਲਾਂ ਕਰੇ ਗਨੇਰੀਆਂ, ਖਸਮ ਨਾ ਪਾਏ ਸਾਥ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ, ਨਾਨਕ ਜਿਸ ਨੂੰ ਲੱਗਾ ਤਿਸ ਮਿਲੇ, ਲੱਗੇ ਸੋ ਪਰਵਾਹ। ਆਓ ਆਖਰੀ ਪੰਕਤੀਆਂ ਸਰਵਣ ਕਰੋ, ਸਮਾਪਤੀ ਕਰੀਏ। ਹਾਂਜੀ,
ਲੱਖ ਨਾ ਕੋਈ ਸਕਾਈ, ਆਚਰਜ ਆਚਰਜ ਦਿਖਾਇਆ,
ਅਚਰਜ ਅਸਰਜ, ਏਡਾ ਅਚਰਜ ਵਿਖਾ ਦਿੱਤਾ ਕਿ ਜੋਤ ਵਿੱਚ ਜੋਤ ਰਲ ਗਈ, ਥਾਪਿਆ ਲਹਿਣਾ ਜੀਵਨ ਦੇ ਗੁਰ ਆਈ ਸਿਰ ਛਤਰ ਫਰਾਇਆ। ਕਿਸੇ ਨੂੰ ਇਹ ਸਮਝ ਵਿੱਚ ਨਹੀਂ ਗੱਲ ਆ ਰਹੀ, ਇਹ ਕਿਵੇਂ ਹੋਇਆ ਕਿ ਸਾਰੀਆਂ ਬਰਕਤਾਂ ਇੱਧਰ ਟਰਾਂਸਫਰ ਹੋ ਗਈਆਂ, ਇਸ ਪਾਸੇ ਸਾਰੀਆਂ ਬਰਕਤਾਂ, ਉਹ ਜੋਤ ਇਸ ਪਾਸੇ ਜਗ ਪਈ, ਇਹ ਗੁਰੂ ਨਾਨਕ ਦੇਵ ਜੀ ਨੇ ਕਿਵੇਂ ਕਰ ਦਿੱਤਾ ਹੈ?
ਕਾਇਆ ਪਲਟ ਸਰੂਪ ਬਣਾਇਆ,
ਕਾਇਆ ਪਲਟ ਕੇ ਇਹ ਨਵਾਂ ਸਰੂਪ ਬਣਾ ਲਿਆ। ਪਹਿਲੇ ਉਹ ਸਰੀਰ ਸੀ ਗੁਰੂ ਨਾਨਕ ਦੇਵ ਦਾ, ਹੁਣ ਧਰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ, ਫੇਰ ਵਸਾਇਆ ਫੇਰ ਆਣ ਸਤਿਗੁਰ ਖੰਡੋ। ਕੱਲ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਵਿੱਚੋਂ, ਸਾਹਿਬ ਸ੍ਰੀ ਗੁਰੂ ਅਮਰਦਾਸ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ ਆਵੇ ਵਿਚਾਰਾਂਗੇ, ਪਰਸੋਂ ਨੂੰ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਹੈ, ਉਹ ਵਿਚਾਰਾਂ ਕਰਾਂਗੇ। ਫੁੱਲਾਂ ਦੀ ਖਿਮਾ, ਆਓ ਸਾਰੇ ਜਪੋ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ।